ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਹੋਰ ਪ੍ਰੇਮ ਨਾਲ ਕਹੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਚਰਨ ਸ਼ਰਨ ਹਾਜ਼ਰੀ ਦੇ ਅੰਦਰ ਸੁਭਾਏ ਮਨ ਸਾਧ ਸੰਗਤ ਜੀਓ, ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਚਰਨ ਸ਼ਰਨ ਹਾਜ਼ਰੀ ਦੇ ਅੰਦਰ ਸੱਜ ਕੇ ਬੈਠੇ ਹੋ। ਗੁਰਬਾਣੀ ਦੇ ਰਸ ਭਿੰਨੇ ਕੀਰਤਨ ਭਾਈ ਸਾਹਿਬ ਜੀ ਦੀ ਰਸਨਾ ਤੋਂ ਆਪ ਜੀ ਨੇ ਸੁਣੇ। ਦੇਹੋ ਦਰਸ ਸੁਖ ਦਾਤਿਆ, ਮੈਂ ਗਲ ਵਿੱਚ ਲਿਹੋ ਮਿਲਾਏ ਜੀਓ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਹੁਤੇ ਪਿਆਰ ਵਾਲੀ ਗੁਰਬਾਣੀ, ਵੈਰਾਗ ਵਾਲੀ ਬਾਣੀ, ਆਤਮਕ ਸੇਧ ਦੇਣ ਵਾਲੀ ਬਾਣੀ, ਕੱਲੀ ਸੇਧ ਦੇਣ ਵਾਲੀ ਨਹੀਂ ਆਤਮਕ ਭਲਾ ਕਰਨ ਵਾਲੀ ਬਾਣੀ ਸੱਚੇ ਪਾਤਸ਼ਾਹ ਜੀ ਦੀ ਹੈ। ਉਸ ਗੁਰਬਾਣੀ ਦਾ ਕੀਰਤਨ ਤੁਸੀਂ ਸੁਣਿਆ, ਦੇਹੋ ਦਰਸ ਸੁਖ ਦਾਤਿਆ। ਗੁਰੂ ਜੀ ਦੇ ਦਰਸ਼ਨ, ਵਾਹਿਗੁਰੂ ਜੀ ਦੇ ਦਰਸ਼ਨ ਸੁਖ ਦਿੰਦੇ ਜੀ ਬੰਦੇ ਨੂੰ ਜੀ। ਜਿੱਥੇ ਗੁਰੂ ਜੀ ਦੇ ਦਰਸ਼ਨ ਤੇ ਵਾਹਿਗੁਰੂ ਜੀ ਦੇ ਦਰਸ਼ਨ ਬੰਦੇ ਨੂੰ ਸੁਖ ਦਿੰਦੇ ਨੇ, ਤੁਸੀਂ ਬਹੁਤ ਵਾਰ ਵੇਖੋ ਗੁਰੂ ਦੇ ਪਿਆਰਿਆਂ ਦੇ ਦਰਸ਼ਨ ਵੀ ਤੁਹਾਨੂੰ ਸੁਖ ਦੇਣਗੇ ਜੀ। ਜਿਹੜੇ ਬਾਣੀ ਪੜ੍ਹਨ ਵਾਲੇ ਹੋਣਗੇ, ਜਿਹੜੇ ਗੁਰਬਾਣੀ ਸੁਣਨ ਵਾਲੇ ਹੋਣਗੇ, ਗੁਰੂ ਕੀ ਸੰਗਤ ਹੋਏਗੀ। ਜਿੱਥੇ ਗੁਰੂ ਜੀ ਦੇ ਦਰਸ਼ਨ ਬੜੇ ਸੁਖਦਾਈ ਨੇ, ਉੱਥੇ ਗੁਰੂ ਜੀ ਦੀ ਸੰਗਤ ਦੇ ਦਰਸ਼ਨ ਵੀ ਬੜੇ ਸੁਖਦਾਈ ਨੇ ਜੀ। ਉੱਥੇ ਗੁਰੂ ਦੇ ਪਿਆਰਿਆਂ ਦੇ ਦਰਸ਼ਨ ਬੜੇ ਸੁਖਦਾਈ ਨੇ। ਸੁਖਦਾਤੇ ਦਾ ਅਰਥ ਸਮਝਣਾ ਚਾਹੀਦਾ ਜੀ, ਜਿੱਥੋਂ ਬੰਦੇ ਨੂੰ ਸੁੱਖ ਮਿਲੇ ਜੀ, ਦੁੱਖ ਦੀ ਆਸ ਕੋਈ ਨਾ ਹੋਏ ਜੀ। ਦੇਹੋ ਦਰਸ ਸੁਖ ਦਾਤਿਆ, ਹੇ ਸੁਖ ਦਾਤੇ ਵਾਹਿਗੁਰੂ ਜੀ ਮੈਨੂੰ ਦਰਸ਼ਨ ਦਿਓ। ਕੀ ਕਰੋ, ਮੈਂ ਗਲ ਵਿੱਚ ਲਿਹੋ ਮਿਲਾਏ ਜੀਓ। ਕਿਰਪਾ ਕਰੋ ਤੇ ਮੈਨੂੰ ਆਪਣੇ ਗਲੇ ਲਾਓ ਜੀ। ਆਪਾਂ ਜਿੰਨੇ ਬੈਠੇ ਜਿਹੜੇ ਸ਼ਬਦ ਨੇ, ਇਹਨਾਂ ਦੇ ਤੱਤ ਭਾਵ ਬੜੇ ਵੱਡੇ ਜੀ। ਇਸ ਸੰਸਾਰ ਵਿੱਚ ਅਰਬਾਂ ਖਰਬਾਂ ਦੀ ਇਹ ਦੁਨੀਆ ਜੀ, ਅਰਬਾਂ ਖਰਬਾਂ ਦੀ ਦੁਨੀਆ ਵਿੱਚੋਂ ਕੁੱਲ ਮਿਲਾ ਕੇ ਬਹੁਤ ਥੋੜੇ ਮਨੁੱਖ ਹੋਣਗੇ ਜੀ, ਜਿਹੜੇ ਵਾਹਿਗੁਰੂ ਦੇ ਗਲੇ ਲੱਗਣਾ ਚਾਹੁੰਦੇ ਜੀ, ਪਰਮੇਸ਼ਰ ਦੇ ਗਲੇ ਲੱਗਣਾ ਚਾਹੁੰਦੇ। ਆਪਾਂ ਵੇਖ ਲਈਏ, ਸਾਡੀ ਖਾਹਿਸ਼ ਵੀ ਅਜੇ ਦੁਨੀਆ ਵਾਲੀ ਹੈਗੀ ਜੀ। ਹਾਂਜੀ, ਦੁਨੀਆਦਾਰਾਂ ਵਾਲੀ ਖਾਹਿਸ਼ ਹੋਏਗੀ, ਉਹੋ ਹੀ ਜੋ ਲੋਕ ਮੰਗੀ ਜਾਂਦੇ ਉਹੀ ਮੰਗੀ ਜਾਂਦੇ ਜੀ। ਪਦਵੀ ਹੋਏਗੀ, ਪ੍ਰਭਤਾ ਹੋਏਗੀ ਜਾਂ ਇਹੋ ਜਿਹੀਆਂ ਗੱਲਾਂ ਜੀ। ਪਰ ਮੈਂ ਗਲ ਵਿੱਚ ਲਿਹੋ ਮਿਲਾਏ ਜੀਓ, ਰੱਬ ਜੀ ਕਿਰਪਾ ਕਰੋ ਤੇ ਮੈਨੂੰ ਆਪਣੇ ਗਲੇ ਨਾਲ ਲਾ ਲਓ, ਇਹ ਕਿਸੇ ਵਿਰਲੇ ਦੀ ਅੰਦਰੋਂ ਮੰਗ ਪੈਦਾ ਹੁੰਦੀ ਜੀ, ਕਿਸੇ ਵਿਰਲੇ ਦੀ। ਸੋ ਆਪ ਜੀ ਪਿਆਰ ਨਾਲ ਗੁਰਬਾਣੀ ਜੀ ਦਾ ਰਸ ਪੀਨਾ ਕੀਰਤਨ ਸੁਣ ਰਹੇ ਸੀ। ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ,
ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ, ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਉਚਾਰਨ ਕਰੋ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਯਾਤਰਾਵਾਂ ਦੇ ਦੌਰਾਨ, ਯਾਤਰਾ ਤੇ ਬਹਾਨਾ ਜੀ, ਗੁਰੂ ਸਾਹਿਬ ਭੁੱਲੇ ਭਟਕੇ ਲੋਕ ਜਿਹੜੇ ਵਾਹਿਗੁਰੂ ਨੂੰ ਨਹੀਂ ਮੰਨਦੇ, ਉਹਨਾਂ ਦਾ ਭਲਾ ਕਰਨਾ ਚਾਹੁੰਦੇ ਜੀ। ਤੁਸੀਂ ਕਥਾ ਸੁਣ ਰਹੇ ਹੋ, ਇਸ ਕਥਾ ਵਿੱਚ ਬੜਿਆਂ ਦੀ ਗਰੀਬੀ ਵੀ ਗੁਰੂ ਜੀ ਕੱਟ ਰਹੇ ਜੀ। ਜਾਂਦਿਆਂ ਜਾਂਦਿਆਂ ਕਿੰਨਿਆਂ ਦਾ ਭਲਾ ਗੁਰੂ ਜੀ ਕਰਨ ਦਏ ਜੀ। ਕੱਲ੍ਹ ਗੁਰੂ ਸਾਹਿਬ ਖੀਵੇ ਪਿੰਡ ਵਿੱਚ ਪਹੁੰਚੇ ਸੀਗੇ ਜੀ। ਖੀਵੇ ਪਿੰਡ ਵਿੱਚੋਂ ਇੱਕੋ ਬੰਦੇ ਦੇ ਭਾਗ ਜਾਗੇ, ਜਿਹੜਾ ਕਿਸਾਨ ਸੀਗਾ ਤੇ ਨਾਮ ਉਹਦਾ ਸਿੰਘਾ ਸੀਗਾ ਜੀ। ਉਹਦੇ ਇਕੱਲੇ ਦੇ ਭਾਗ ਜਾਗੇ, ਭਾਈ ਸਿੰਘਾ ਜੀ ਨੇ ਗੁਰੂ ਜੀ ਦੇ ਆ ਕੇ ਦਰਸ਼ਨ ਕੀਤੇ ਜੀ। ਸ਼ਾਮ ਤੱਕ ਗੁਰੂ ਜੀ ਦੇ ਕੋਲ ਬੈਠੇ, ਅਗਲੇ ਦਿਨ ਦਿਨ ਚੜੇ ਫਿਰ ਗੁਰੂ ਜੀ ਦੇ ਕੋਲ ਆ ਗਏ ਜੀ। ਭਾਗ ਜਾਗ ਗਏ, ਥੋੜ੍ਹਾ ਜਿਹਾ ਸਮਾਂ ਬੈਠੇ ਤੇ ਚੱਲਣ ਦੀ ਤਿਆਰੀ ਕਰ ਲਈ ਜੀ। ਮਹਾਰਾਜ ਕਹਿਣ ਲੱਗੇ, ਭਾਈ ਸਿੰਘਾ ਕਿੱਧਰ ਚੱਲਾ ਹੈ? ਉਹਨੇ ਆਖਿਆ, ਮਹਾਰਾਜ ਸਾਡੇ ਪਿੰਡ ਵਿੱਚ ਬੜਾ ਅਮੀਰ ਬੰਦਾ ਇੱਕ, ਉਸ ਅਮੀਰ ਬੰਦੇ ਦੇ ਪੁੱਤ ਦਾ ਰਿਸ਼ਤਾ ਹੋਇਆ। ਕਹਿਣ ਲੱਗੇ, ਸਗਾਈ ਹੋਈ ਹੈ। ਉਹ ਅੱਜ ਮਠਿਆਈ ਵੰਡਣ ਦਿਆ ਸਾਰਿਆਂ ਨੂੰ, ਮੈਂ ਵੀ ਆਪਣਾ ਹਿੱਸਾ ਲੈਣ ਚੱਲਾਂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਤੂੰ ਇੱਥੇ ਸਾਡੇ ਕੋਲ ਹੀ ਬੈਠਾ ਰਹਿ। ਉਹ ਕਹਿੰਦਾ ਮਹਾਰਾਜ ਹਿੱਸਾ? ਮਹਾਰਾਜ ਕਹਿਣ ਲੱਗੇ, ਅੱਜ ਤੋਂ ਬਾਅਦ ਕੱਲਾ ਇਹ ਨਹੀਂ ਵੀ ਜਿਹੜਾ ਅੱਜ ਵਰਤਣਾ, ਅੱਜ ਤੋਂ ਬਾਅਦ ਵੀ ਪਿੰਡ ਵਿੱਚ ਕੋਈ ਚੀਜ਼ ਵੀ ਵਰਤੇਗੀ ਤੇਰੇ ਘਰ ਡਬਲ ਚੀਜ਼ ਪਹੁੰਚਿਆ ਕਰੇਗੀ ਜੀ। ਭਾਵ ਦੋ ਵਰਤਾਰੇ ਪਹੁੰਚਿਆ ਕਰਨਗੇ ਜੀ, ਤੇਰੇ ਘਰ ਕਿਸੇ ਗੱਲ ਦੀ ਕਮੀ ਨਹੀਂ ਹੋਇਆ ਕਰੇਗੀ ਜੀ। ਇਹ ਬਚਨ ਸੱਚੇ ਪਾਤਸ਼ਾਹ ਮਹਾਰਾਜ ਨੇ ਕਹੇ ਤੇ ਉਹ ਬਚਨ ਮੰਨ ਕੇ ਸਿਦਕ ਬਚਨ ਮੰਨ ਲਿਆ ਜੀ। ਸਿਦਕ ਧਾਰ ਕੇ ਗੁਰੂ ਜੀ ਦੇ ਕੋਲ ਬੈਠਾ ਰਿਹਾ ਜੀ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਉੱਧਰ ਦੂਜੇ ਪਾਸੇ ਨਾ ਜੀ, ਉਹ ਬੰਦਾ ਜਿਹਦੇ ਪੁੱਤ ਦੀ ਸਗਾਈ ਹੋਈ ਉਹ ਦੱਸਦਾ, ਉਹ ਪੁੱਛਦਾ ਵੀ ਸਿੰਘਾਂ ਨਹੀਂ ਆਇਆ। ਤੇ ਲੋਕੀ ਕਹਿੰਦੇ ਵੀ ਉਹ ਤੇ ਵਿਹਲਾ, ਉਹ ਤੇ ਸੰਤਾਂ ਕੋ ਜਾ ਕੇ ਬੈਠਾ ਰਹਿੰਦਾ ਹੈ, ਉਹ ਤੇ ਵਿਹਲਾ ਹੈਗਾ। ਤੇ ਮੈਂ ਬੇਨਤੀ ਕਰਾਂ ਗੁਰਮੁਖੋ, ਗੁਰੂਆਂ ਕੋਲ ਬਹਿਣਾ ਵਿਹਲੇ ਬੰਦਿਆਂ ਦਾ ਕੰਮ ਨਹੀਂ ਹੈਗਾ ਜੀ, ਇਹ ਤੇ ਮਰਜ਼ੀ ਬੜਿਆਂ ਦਾ ਕੰਮ ਹੈਗਾ। ਗੱਜ ਕੇ ਆਖੋ, ਦੱਸੋ ਕਿਤੇ ਮਨ ਇਕਾਗਰ ਕਰਨਾ ਕਿਤੇ ਛੋਟੀ ਜਿਹੀ ਗੱਲ ਬਣੀ ਹੈ ਜੀ? ਹੈ ਮਹਾਰਾਜ ਦੀ ਹਜ਼ੂਰੀ ਵਿੱਚ ਬਹਿ ਕੇ ਮਨ ਇਕਾਗਰ ਕਰਕੇ ਵਾਹਿਗੁਰੂ ਵਾਹਿਗੁਰੂ ਜਪਣਾ, ਇਹ ਤੇ ਮਰਜ਼ੀ ਬੜਿਆਂ ਦਾ ਕੰਮ ਹੈਗਾ ਜੀ। ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਬੈਠਾ ਤੇ ਇਸ ਤਰ੍ਹਾਂ ਆਖਿਆ ਜੀ। ਨਿੰਦਕਾਂ ਦਾ ਸੁਭਾਅ ਹੁੰਦਾ ਜੀ, ਉਹਨਾਂ ਆਪਣੀ ਗੱਲ ਕਰ ਜਾਣੀ ਜੀ, ਨਹੀਂ ਵੀ ਹੋਈ ਹੋਏਗੀ ਤਾਂ ਵੀ ਉਹਨਾਂ ਕਰ ਜਾਣੀ ਜੀ। ਹੁਣ ਉਹ ਤੇ ਬੈਠਾ ਗੁਰੂ ਜੀ ਦੇ ਬਚਨ ਸੁਣਨ ਦਿਆ, ਪਰ ਕਿਹਾ ਨਾ ਵੀ ਵਿਹਲਾ ਬੈਠਾ ਰਹਿੰਦਾ ਉੱਥੇ ਜਾ ਕੇ। ਬਸ ਤੁਸੀਂ ਸਿਆਣੇ ਹੋ, ਨਹੀਂ ਵੀ ਗੱਲ ਹੋਈ ਹੋਏਗੀ ਉਹਨਾਂ ਘੁੰਮ ਫਰਾ ਕੇ ਕਰ ਦੇਣੀ ਜੀ ਗੱਲ ਜੀ। ਸੁਭਾਅ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਜੀ ਬੈਠੇ ਸਭ ਗੱਲਾਂ ਸੁਣਨ ਦੇ ਜੀ ਆਤਮਕ ਤੌਰ ਤੇ ਜੀ। ਉਸੇ ਪਿੰਡ ਦਾ ਇੱਕ ਚੌਧਰੀ ਸੀਗਾ ਜੀ, ਚੌਧਰੀ ਗੁਰੂ ਜੀ ਦੇ ਕੋਲ ਤਾਂ ਨਹੀਂ ਆਇਆ ਜੀ, ਪਰ ਹੈ ਚੰਗੀ ਮੱਤ ਦਾ ਜੀ। ਉਹ ਕਹਿੰਦਾ ਨਾ ਭਾਈ, ਸੰਤਾਂ ਦੇ ਕੋਲ ਜਾਣਾ ਮਾੜੀ ਗੱਲ ਨਹੀਂ ਹੈਗੀ, ਸੰਤਾਂ ਕੋਲ ਜਾਣਾ ਚੰਗੀ ਗੱਲ ਹੈਗੀ ਹੈ। ਤੇ ਮੇਰੀ ਬੇਨਤੀ ਚ ਹਰ ਕੋਈ ਬੰਦਾ ਇਹਨਾਂ ਸੰਤਾਂ ਨਾਲ ਕਾਢ ਵੀ ਨਹੀਂ ਕੱਢ ਸਕਦਾ ਜੀ, ਤੁਸੀਂ ਵੇਖ ਲਓ ਹਰ ਕਿਸੇ ਬੰਦੇ ਦੇ ਵੱਸ ਦੀ ਗੱਲ ਹੀ ਨਹੀਂ ਹੈਗੀ ਜੀ। ਉਹ ਬੰਦਾ ਕਹਿਣ ਲੱਗਾ ਜਾਓ ਨਾਲੇ ਸਿੰਘੇ ਨੂੰ ਮਠਿਆਈ ਦੇਈਏ, ਨਾਲੇ ਉਹਦੇ ਘਰ ਕੋਲੋਂ ਮਾਫ਼ੀ ਮੰਗੀਏ, ਤੇ ਨਾਲੇ ਇੱਕ ਦੀ ਥਾਂ ਤੇ ਦੋ ਮਠਿਆਈਆਂ ਦੇ ਕੇ ਆਈਏ ਜੀ। ਉਹ ਸਿੰਘੇ ਨੂੰ ਹੋਰ ਭਰੋਸਾ ਬੱਜ ਗਿਆ ਜਦੋਂ ਉਹਦੇ ਘਰ ਦੋ ਮਠਿਆਈਆਂ ਪਹੁੰਚੀਆਂ ਜੀ। ਭਾਈ ਸੰਤੋਖ ਸਿੰਘ ਜੀ ਲਿਖਦੇ, ਕਹਿਣ ਲੱਗੇ ਖੀਵੇ ਪਿੰਡ ਵਿੱਚ ਅੱਜ ਵੀ ਦੋ ਮਠਿਆਈਆਂ ਵਰਤ ਰਹੀਆਂ। ਵਾਹਿਗੁਰੂ, ਸਿੰਘੇ ਦੇ ਘਰ ਵਿੱਚ ਡਬਲ ਮਠਿਆਈ ਆਉਂਦੀ, ਕੋਈ ਲੰਗਰ ਲਾਉਂਦਾ ਉਹਦੇ ਘਰ ਦੋ ਮਠਿਆਈਆਂ ਆਉਂਦੀਆਂ, ਦੋ ਵਰਤਾਰੇ ਆਉਂਦੇ, ਡਬਲ ਚੀਜ਼ ਆਉਂਦੀ ਹੈ ਜੀ। ਗੁਰਮੁਖੋ, ਗੁਰੂ ਜੀ ਦੀ ਬਖਸ਼ਿਸ਼ਾਂ, ਸਤਿਗੁਰੂ ਜੀ ਦੀਆਂ ਰਹਿਮਤਾਂ ਅਟਲ ਨੇ ਜੀ। ਭਾਈ ਜੀ ਕਹਿੰਦੇ ਅੱਜ ਤੱਕ ਤੇ ਕੰਮ ਚੱਲ ਰਿਹਾ, ਰਹਿੰਦੀ ਦੁਨੀਆਂ ਤੱਕ ਇਹੋ ਕੰਮ ਹੀ ਚੱਲਣਾ। ਕਹਿਣ ਲੱਗੇ ਰਹਿੰਦੀ ਦੁਨੀਆਂ ਤੱਕ ਜੀ, ਤੁਸੀਂ ਖੁਦ ਹਿਸਾਬ ਲਾਓ, ਗੁਰੂ ਤੇਗ ਬਹਾਦਰ ਸਾਹਿਬ ਨੂੰ ਚਾਰ ਕੁ ਸੌ ਸਾਲ ਹੋਈ ਗਿਆ ਹੋਏਗਾ ਜੀ ਉਸ ਪਿੰਡ ਚੋਂ ਗਿਆ ਨੂੰ ਜੀ, ਤੇ ਸਿੰਘੇ ਨੂੰ ਵੀ ਇੰਨਾ ਕੁ ਸਮਾਂ ਸਰੀਰ ਤਿਆਗਿਆ ਹੋ ਗਿਆ ਹੋਏਗਾ ਜੀ। 400 ਸਾਲ ਬਾਅਦ ਵੀ ਅੱਜ ਵੀ ਉਹਦੇ ਘਰ ਪਰਿਵਾਰ ਵਿੱਚ ਡਬਲ ਚੀਜ਼ ਪਹੁੰਚ ਜੀ ਦੀ ਪਿੰਡ ਵੱਲੋਂ ਜੀ, ਡਬਲ ਚੀਜ਼ ਪਹੁੰਚਣ ਦੀ। ਸਤਿਗੁਰੂ ਜੀ ਅਟਲ ਨੇ, ਸਤਿਗੁਰੂ ਜੀ ਦੀਆਂ ਰਹਿਮਤਾਂ ਵੀ ਅਟਲ ਨੇ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਵੀ ਅਟਲ ਨੇ ਜੀ। ਸੋ ਇੱਥੋਂ ਤੱਕ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਸੀਗਾ। ਹੁਣ ਇਹਦੇ ਤੋਂ ਅੱਗੇ ਜੋ ਗੁਰੂ ਘਰ ਦਾ ਪਵਿੱਤਰ ਇਤਿਹਾਸ ਹੈ ਉਹਦੀ ਕਥਾ ਆਪਾਂ ਬੜੇ ਪ੍ਰੇਮ ਨਾਲ ਸੁਣਦੀ ਹੈ। ਗੁਰੂ ਸਾਹਿਬ ਮਿਹਰ ਕਰਨ, ਕਿਰਪਾ ਕਰਨ, ਵੇਖ ਲਓ ਪਿੰਡ ਵਿੱਚ ਬਹੁਤ ਸਾਰੇ ਲੋਕ ਸਨ, ਪਰ ਉਹਨਾਂ ਸਾਰਿਆਂ ਵਿੱਚੋਂ ਇੱਕ ਸਿੰਘੇ ਨੇ ਗੁਰੂ ਜੀ ਦੀ ਬਖਸ਼ਿਸ਼ ਲਈ ਜੀ, ਇੱਕ ਸਿੰਘੇ ਨੇ ਬਖਸ਼ਿਸ਼ ਲਈ। ਬਾਕੀਆਂ ਦੇ ਭਾਗਾਂ ਵਿੱਚ ਨਹੀਂ ਸੀ ਆਇਆ ਤੇ ਬਾਕੀ ਪਹੁੰਚ ਹੀ ਨਹੀਂ ਸਕੇ ਜੀ। ਗੱਦ ਕੇ ਆਖੋ
ਵਾਹਿਗੁਰੂ।
ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚ ਜਾਣਾ ਵੀ ਬੜੀ ਵੱਡੀ ਗੱਲ ਹੁੰਦੀ ਜੀ। ਤੁਹਾਡੇ ਵੱਡੇ ਭਾਗ ਨੇ, ਤੁਸੀਂ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚੇ ਹੋ ਜੀ। ਨਹੀਂ ਤੇ ਬਹੁਤ ਦੁਨੀਆਂ ਜੀ ਇਸ ਇਲਾਕੇ ਵਿੱਚ ਜੀ, ਸਾਰੇ ਨਹੀਂ ਪਹੁੰਚਦੇ। ਜਿਨ੍ਹਾਂ ਤੇ ਬਖਸ਼ਿਸ਼ ਹੋਵੇ, ਜਿਨ੍ਹਾਂ ਤੇ ਰਹਿਮਤ ਹੋਵੇ, ਜਿਨ੍ਹਾਂ ਤੇ ਮਿਹਰ ਹੋਵੇ, ਉਹ ਗੁਰੂ ਜੀ ਦੇ ਕੋਲ ਆਉਂਦੇ ਜੀ। ਇੱਕ ਪੰਕਤੀ ਨੂੰ ਪੱਕਾ ਪੱਲੇ ਬੰਨ ਕੇ ਰੱਖੋ, ਬਿਨ ਭਾਗਾਂ ਸਤਸੰਗ ਨਾ ਲੱਭੈ। ਭਾਗ ਨਾ ਹੋਣ ਜੀ ਤੇ ਸੰਗਤ ਲੱਭਦੀ ਵੀ ਨਹੀਂ ਬੰਦੇ ਨੂੰ ਜੀ। ਇੱਕ ਤਾਂ ਹੈਗਾ ਨਾ ਮਿਲ ਜਾਣਾ ਸੁੱਤੇ ਸਿੱਧੇ ਵੀ ਉੱਥੇ ਸੰਗਤ ਹੋਣ ਦੀ ਤੇ ਬੰਦਾ ਜਾਵੇ ਨਾ। ਭਾਗ ਨਾ ਹੋਣ ਬੰਦੇ ਦੇ ਤੇ ਉਹਦੇ ਆਸੇ ਪਾਸੇ ਵੀ ਸੰਗਤ ਨਹੀਂ ਹੁੰਦੀ ਕਿਤੇ ਜੀ। ਭਾਵ ਸੰਗਤ ਲੱਭਦੀ ਨਹੀਂ, ਲੱਭਿਆ ਵੀ ਨਹੀਂ ਲੱਭਦੀ ਜੀ ਵੀ ਕਿਤੇ ਸੰਗਤ ਹੁੰਦੀ ਹੋਵੇ ਤੇ ਮੈਂ ਜਾ ਕੇ ਬੈਠ ਜਾਵਾਂ। ਇਹੋ ਜਿਹਾ ਅੰਦਰ ਵਿਚਾਰ ਤੇ ਬਣਿਆ ਜੀ, ਪਰ ਭਾਗ ਨਹੀਂ ਹੈਗੇ ਤੇ ਸੰਗਤ ਨੇ ਲੱਭਣਾ ਹੀ ਨਹੀਂ ਜੀ ਉਹਨੂੰ ਜੀ। ਹਾਂਜੀ, ਸੱਚੇ ਪਾਤਸ਼ਾਹ ਮਿਹਰ ਕਰਨ। ਹੁਣ ਆਪਾਂ ਅੱਗੋਂ ਪ੍ਰਸੰਗ ਸਰਵਣ ਕਰਨਾ। ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ,
ਸਤਨਾਮ
ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਤਹਿਤੇ ਕਰਿਓ ਕੂਚ ਗੁਰ ਸਵਾਮੀ।
ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਥਾਂ ਤੋਂ ਕੂਚ ਕੀਤਾ ਜੀ, ਭਾਵ ਖੀਵੇ ਪਿੰਡ ਤੋਂ। ਕਿਹੜਾ ਪਿੰਡ ਜੀ? ਖੀਵਾ ਪਿੰਡ। ਖੀਵੇ ਪਿੰਡ ਤੋਂ ਗੁਰੂ ਸਾਹਿਬ ਮਹਾਰਾਜ ਨੇ ਕੂਚ ਕੀਤਾ, ਅੱਗੇ ਚਾਲਾ ਪਾਇਆ। ਹਾਂਜੀ,
ਡੇਢ ਕੋਸ ਗਏ ਅੰਤਰ ਜਾਮੀ।
ਤੇ ਮਹਾਰਾਜ ਉਥੋਂ ਡੇਢ ਕੋ ਦੂਰ ਗਏ ਜੀ, ਡੇਢ ਕੋ ਦੂਰ ਗਏ, ਕਿਲੋਮੀਟਰ ਹੋਰ ਹੁੰਦੇ ਜੀ ਤੇ ਕੋ ਹੋਰ ਹੁੰਦੇ ਜੀ। ਹਾਂਜੀ, ਕਿਲੋਮੀਟਰ ਹੋਰ ਨੇ ਤੇ ਕੋ ਹੋਰ ਨੇ ਜੀ। ਡੇਢ ਕੋਹ ਦੀ ਦੂਰੀ ਤੇ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਗਏ ਜੀ। ਹਾਂਜੀ,
ਤਬ ਪਸ਼ੋਰ ਕੀ ਸੰਗਤ ਆਈ
ਤੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਗੁਰਮੁਖੋ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਡੇਢ ਕੋਹ ਦੀ ਦੂਰੀ ਤੇ ਗਏ ਤੇ ਪਿਸ਼ੌਰ ਦੀ ਸੰਗਤ ਗੁਰੂ ਸਾਹਿਬ ਨੂੰ ਲੱਭ ਰਹੀ ਸੀਗੀ ਜੀ, ਲੱਭ ਰਹੀ ਸੀ। ਤੁਸੀਂ ਖੁਦ ਇਸ ਗੱਲ ਤੋਂ ਅੰਦਾਜ਼ਾ ਲਾਓ, ਕਈਆਂ ਦੇ ਪਿੰਡ ਵਿੱਚ ਗੁਰੂ ਸਾਹਿਬ ਗਏ ਤੇ ਪਿੰਡ ਵਾਲਿਆਂ ਦਰਸ਼ਨ ਨਹੀਂ ਕੀਤੇ ਤੇ ਕਈ ਪਿਸ਼ੌਰ ਤੋਂ ਆ ਕੇ ਲੱਭਣ ਦਏ ਗੁਰੂ ਜੀ ਨੂੰ ਜੀ। ਹਾਂਜੀ, ਇਹਨੂੰ ਕਹਿੰਦੇ ਚ ਕਿਸਮਤ, ਇਹਨੂੰ ਕਹਿੰਦੇ ਚ ਗੁਰੂ ਦੀ ਬਖਸ਼ਿਸ਼, ਇਹਨੂੰ ਕਹਿੰਦੇ ਚ ਗੁਰੂ ਦੀ ਰਹਿਮਤ। ਪਿੰਡ ਵਿੱਚ ਗੁਰੂ ਜੀ ਆਏ ਤੇ ਸਤਸੰਗਤ ਨਾ ਹੋ ਸਕੀ ਜੀ, ਤੇ ਜਿਨ੍ਹਾਂ ਦੇ ਭਾਗ ਚੰਗੇ ਨੇ ਉਹ ਪਿਸ਼ੌਰ ਤੋਂ ਦਰਸ਼ਨ ਕਰਨ ਵਾਸਤੇ ਆਏ ਪਿਸ਼ੌਰ ਤੋਂ ਜੀ। ਪਿਸ਼ੌਰ ਤੋਂ ਸੰਗਤ ਆਈ ਹੈ, ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਲੱਭ ਰਹੀ ਸੀ। ਹਾਂਜੀ, ਪਹਿਲਾਂ ਮੂਲੇਵਾਲ ਗਈ, ਉਥੋਂ ਪਤਾ ਲੱਗਿਆ ਮਹਾਰਾਜ ਹਡਿਆਏ ਗਏ, ਮਹਾਰਾਜ ਢਿਲਵਾਂ ਗਏ, ਮਹਾਰਾਜ ਭੋਪਾਲੀ ਗਏ। ਉਹ ਸਾਰੇ ਪਿੰਡਾਂ ਤੋਂ ਪਾਰ ਹੁੰਦੀ ਹੁੰਦੀ ਸੰਗਤ ਲੱਭ ਰਹੀ ਗੁਰੂ ਜੀ ਨੂੰ, ਤੇ ਮਹਾਰਾਜ ਅੰਤਰ ਜਾਮੀ ਜਾਣਗੇ ਬੇ ਪਿਸ਼ੌਰ ਦੀ ਸੰਗਤ ਸਾਡੇ ਦਰਸ਼ਨ ਕਰਨਾ ਚਾਹੁੰਦੀ ਹੈ। ਹਾਂਜੀ,
ਖੋਜਤ ਬੋ ਥਲ ਤੇ ਸਮੁਦਾਈ।
ਸੰਗਤ ਬਹੁਤੀ ਥਾਵਾਂ ਤੇ ਲੱਭਣ ਦਈ ਜੀ, ਉਹ ਜਿਹੜੀ ਪਿਸ਼ੌਰ ਤੋਂ ਸੰਗਤ ਆਈ ਹੈ ਨਾ ਜੀ, ਮਹਾਰਾਜ ਸੱਚੇ ਪਾਤਸ਼ਾਹ ਨੂੰ ਲੱਭਣ ਦਈ। ਪਹਿਲਾਂ ਮੂਲੇਵਾਲ ਚਲੇ ਗਈ, ਉਥੋਂ ਪਤਾ ਲੱਗਾ ਵੀ ਇਸ ਪਿੰਡ ਵਿੱਚੋਂ ਤੇ ਗੁਰੂ ਜੀ ਚਲੇ ਗਏ। ਫਿਰ ਸੰਗਤ ਹਡਿਆਏ ਪਿੰਡ ਵਿੱਚ ਪਹੁੰਚ ਗਈ। ਉਹ ਇਸ ਤਰੀਕੇ ਨਾਲ, ਇੱਕ ਤੇ ਪਹਿਲਾਂ ਬਹੁਤ ਦੂਰ ਤੋਂ ਆਈ ਸੀ ਸੰਗਤ, ਉੱਤੋਂ ਸੱਚੇ ਪਾਤਸ਼ਾਹ ਮਹਾਰਾਜ ਹੁਣ ਅੱਗੇ ਲਗਾਤਾਰ ਜਾਈ ਜਾਂਦਾ ਹੈ ਜੀ। ਸੰਗਤ ਸੱਚੇ ਪਾਤਸ਼ਾਹ ਮਹਾਰਾਜ ਨੂੰ ਲੱਭ ਰਹੀ ਹੈ। ਵੇਖ ਲਓ, ਜਿਨ੍ਹਾਂ ਦੀ ਕਿਸਮਤ ਚੰਗੀ ਹੋਵੇ ਉਹ ਸੱਚੇ ਪਾਤਸ਼ਾਹ ਨੂੰ ਲੱਭਣ ਦਏ ਜੀ, ਤੇ ਜਿਨ੍ਹਾਂ ਦੀ ਕਿਸਮਤ ਚੰਗੀ ਨਹੀਂ ਹੈ ਉਹ ਆਇਆਂ ਦਾ ਵੀ ਸਤਿਕਾਰ ਨਹੀਂ ਕਰਨ ਦਏ ਜੀ। ਹਾਂਜੀ,
ਬਿਰਧ ਉਪਾਇਣ ਸੰਗ ਉਠਾਏ।
ਤੇ ਉਹਨਾਂ ਨੇ ਬਹੁਤੇ ਉਪਹਾਰ, ਬ੍ਰਿੰਦ ਉਪਾਇਨ ਸੰਗ ਉਠਾਏ, ਬਹੁਤੇ ਉਪਹਾਰ, ਬਹੁਤੀਆਂ ਭੇਟਾਵਾਂ। ਕਿਉਂ? ਪਿਸ਼ੌਰ ਤੋਂ ਆਉਣਾ ਸੀ, ਦੂਰੋਂ ਆਉਣਾ ਸੀਗਾ। ਬਹੁਤੇ ਪ੍ਰੇਮੀਆਂ ਨੇ ਆਪਣੇ ਵੱਲੋਂ ਗੁਰੂ ਸਾਹਿਬ ਵਾਸਤੇ ਵਸਤੂਆਂ ਲਈਆਂ ਜੀ, ਕਿਸੇ ਨੇ ਕੁਝ ਲਿਆ, ਕਿਸੇ ਨੇ ਕੁਝ ਲਿਆ। ਉਹ ਨਾਲੇ ਤੇ ਵਸਤੂਆਂ ਚੁੱਕੀਆਂ ਜੀ ਉਹਨਾਂ ਤੇ ਨਾਲੇ ਉਹ ਗੁਰੂ ਸਾਹਿਬ ਨੂੰ ਲੱਭਦੇ ਫਿਰਨ ਦੇ ਵੀ ਗੁਰੂ ਤੇਗ ਬਹਾਦਰ ਸਾਹਿਬ ਕਿੱਥੇ ਕੰਨੇ ਕਿੱਥੇ ਕੰਨੇ ਗੁਰਮੁਖੋ ਪਿਆਰ ਵਾਲੇ ਲੱਭ ਹੀ ਲੈਂਦੇ ਜੀ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਤੇ ਜਿਨ੍ਹਾਂ ਦਾ ਪਿਆਰ ਕੋਈ ਨਹੀਂ ਹੈ ਉਹਨਾਂ ਦਾ ਤੇ ਪਤਾ ਹੀ ਹੈ ਜੀ ਤੁਹਾਨੂੰ ਜੀ ਲੱਭਣ ਦਾ ਯਤਨ ਵੀ ਪਿਆਰ ਵਾਲੇ ਕਰਦੇ ਜੀ ਲੱਭਣ ਦਾ ਯਤਨ ਵੀ ਆ ਜਿਹੜੇ ਪਿੱਛੇ ਜੇ ਦੁਬਈ ਤੋਂ ਆਏ ਸੀਗੇ ਜਿਹੜੇ ਸਿੰਘ ਦੀਆਂ ਅੱਖਾਂ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਠੀਕ ਹੋਈਆਂ ਸੀ ਉਹਨਾਂ ਜੀ ਪਹਿਲਾਂ ਵੀ ਆਇਆ ਸੀ ਜੂਨ ਵਿੱਚ ਜੀ ਤੋਂ ਚਾਰ ਦਿਨ ਲਗਾਤਾਰ ਇੱਥੇ ਲੱਭਦੇ ਰਹੇ ਤੇ ਲੱਭਿਆ ਨਾ ਕਿਤੋਂ ਗਿਆ ਜੀ ਵੀ ਗੁਰਦੁਆਰਾ ਸਾਹਿਬ ਆਪਣਾ ਇਹ ਕਿੱਥੇ ਹੈ ਹਾਂਜੀ ਫਿਰ ਅਖੀਰ ਦੂਜੀ ਵਾਰੀ ਆਏ ਤੇ ਫਿਰ ਲੱਭਣ ਦਏ ਜੀ ਹੌਂਸਲਾ ਨਹੀਂ ਆ ਰਿਹਾ ਤੇ ਅਗਲੇ ਦਿਨ ਜਹਾਜ਼ ਸੀ ਜਾਂ ਫਲਾਈਟ ਸੀ ਅਖੀਰਲੇ ਵੇਲੇ ਤੱਕ ਲੱਭਦੇ ਰਹੇ ਤੇ ਗੁਰਮੁਖੋ ਜਿਹੜੇ ਫਿਰ ਅੰਦਰੋਂ ਚਾਹਵਾਨ ਹੋਣ ਫਿਰ ਗੁਰੂ ਸਾਹਿਬ ਉਹਨਾਂ ਤੇ ਮਿਹਰ ਕਰ ਦਿੰਦੇ ਜੀ ਭਾਗਾਂ ਵਾਲੇ ਲੱਭਦੇ ਜੀ ਜਿਨ੍ਹਾਂ ਦੇ ਭਾਗ ਹੀ ਨਹੀਂ ਹੈਗੇ ਉਹ ਵੇਖ ਲਓ ਗੁਰੂ ਸਾਹਿਬ ਉਹਨਾਂ ਦੇ ਪਿੰਡ ਵਿੱਚ ਸੀਗੇ ਜੀ ਦਰਸ਼ਨ ਨਹੀਂ ਕੀਤੇ ਸੰਗਤਾਂ ਦੇ ਭਾਗ ਬੜੇ ਵੱਡੇ ਸੀਗੇ ਜੀ ਉਹ ਲੱਭਣ ਦੇ ਸੱਚੇ ਪਾਤਸ਼ਾਹ ਨੂੰ ਮਹਾਰਾਜ ਕਿਸ ਪਾਸੇ ਨੇ ਨਾਲੇ ਵਸਤੂਆਂ ਚੁੱਕੀਆਂ ਜੀ ਤੇ ਨਾਲੇ ਗੁਰੂ ਸਾਹਿਬ ਨੂੰ ਲੱਭਣ ਦੇ ਜੀ ਹਾਂਜੀ
ਗੁਰ ਦਰਸ਼ਨ ਕੇ ਅਧਿਕਤ ਸਾਏ
ਤੇ ਗੁਰੂ ਸਾਹਿਬ ਮਹਾਰਾਜ ਦੇ ਦਰਸ਼ਨਾਂ ਦਾ ਬਹੁਤਾ ਹੀ ਉਹਨਾਂ ਨੂੰ ਨਾ ਜੀ ਪਿਆਸ ਲੱਗੀ ਸੀਗੀ ਕਿਹੜਾ ਵੇਲਾ ਹੋਵੇ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਨੂੰ ਦਰਸ਼ਨ ਹੋ ਜਾਣ ਜੀ ਗੱਜ ਕੇ ਆਖੋ ਵਾਹਿਗੁਰੂ ਦੂਰੋਂ ਜੋ ਬੜੀ ਤੁਰੇ ਸੀਗੇ ਜੀ ਉਹ ਦੂਰੋਂ ਤੁਰਨ ਕਰਕੇ ਨਾ ਜੀ ਮਨ ਵਿੱਚ ਜ਼ਿਆਦਾ ਪਿਆਸ ਪੈਦਾ ਹੋਈ ਸੀਗੀ ਜੀ ਕਿਹੜਾ ਵੇਲਾ ਹੋਵੇ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰੀਏ ਅਸੀਂ ਜੀ ਵਸਤੂਆਂ ਲਈਆਂ ਤੇ ਲੱਭਦੇ ਫਿਰਨ ਦਾ ਗੁਰੂ ਜੀ ਨੂੰ ਹਾਂਜੀ
ਜਾਨ ਪ੍ਰੇਮ ਤਿੰਨ ਕੇ ਮਨ ਘੇਰੇ
ਹਾਂਜੀ
ਉੱਤਰ ਪਰੇ ਉਦਿਆਨ ਵਡੇਰੇ
ਤੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਅਜੇ ਸੰਗਤ ਪਹੁੰਚੀ ਨਹੀਂ ਹੈ ਮਹਾਰਾਜ ਨੂੰ ਪਤਾ ਵੀ ਸੰਗਤ ਪਿੱਛੋਂ ਆਉਂਦੀ ਜੇ ਅਸੀਂ ਇੱਥੋਂ ਅੱਗੇ ਪਿੰਡ ਚਲੇ ਗਏ ਤੇ ਸੰਗਤ ਨੇ ਇੱਥੇ ਪਹੁੰਚਣਾ ਤੇ ਨਿਰਾਸ਼ ਹੋਣਗੇ ਤੇ ਸੰਗਤ ਨੂੰ ਨਿਰਾਸ਼ ਨਹੀਂ ਕਰਨਾ ਜੀ ਜੰਗਲ ਵਿੱਚ ਸਨ ਮਹਾਰਾਜ ਡੇਢ ਕੋਹ ਦੀ ਦੂਰੀ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੰਗਲ ਵਿੱਚ ਹੀ ਡੇਰਾ ਲਾ ਲਿਆ ਜੀ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਵੀ ਹੁਣ ਸੰਗਤ ਨੂੰ ਮਿਲ ਕੇ ਹੀ ਅੱਗੇ ਵਧਾਂਗੇ ਜੀ ਉੱਥੇ ਮਹਾਰਾਜ ਘੋੜੇ ਤੋਂ ਉਤਰ ਗਏ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਡੇਰਾ ਲਾਉਣ ਦੀ ਵਿਚਾਰ ਬਣਾਈ ਵੀ ਹੁਣ ਸੰਗਤ ਨੂੰ ਮਿਲ ਕੇ ਹੀ ਅੱਗੇ ਜਾਣਾ ਜੀ ਹੈ ਇੱਥੋਂ ਅੱਗੇ ਚਲੇ ਗਏ ਸੰਗਤ ਫਿਰ ਪਿੱਛੇ ਪਿੱਛੇ ਆਉਂਦੀ ਰਹੇਗੀ ਹਾਂਜੀ
ਜਾਲ ਬਿਰਚ ਕੀ ਛਾਇਆ ਹੇਰੀ
ਹਾਂਜੀ
ਉੱਤੀ ਸਗਨ ਸੁੰਦਰ ਤਿਸ ਬੇਰੀ
ਉੱਥੇ ਨਾ ਜੀ ਰਸਤੇ ਵਿੱਚ ਸੋਹਣੇ ਰੁੱਖ ਸੀਗੇ ਜੀ ਤੇ ਬੜੇ ਸੰਘਣੇ ਰੁੱਖ ਸੀ ਤੇ ਬੜੀ ਸ਼ਾਂ ਸੀ ਜੀ ਉਹਨਾਂ ਦੀ ਦੁਪਹਿਰ ਦਾ ਸਮਾਂ ਸੀਗਾ ਜੀ ਸ਼ਾਂ ਸੀਗੀ ਜੀ ਮਹਾਰਾਜ ਨੇ ਉਹ ਸ਼ਾਂ ਵਾਲੀ ਥਾਂ ਵੇਖੀ ਸਿੱਖਾਂ ਨੂੰ ਨਹੀਂ ਪਤਾ ਵੀ ਮਹਾਰਾਜ ਕਿਉਂ ਰੁੱਕ ਗਏ ਜੀ ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਵੀ ਮਹਾਰਾਜ ਰੁੱਕ ਕਿਉਂ ਗਏ ਅਜੇ ਡੇਢ ਕੋਈ ਹੋਇਆ ਤੇ ਮਹਾਰਾਜ ਰੁੱਕ ਗਏ ਹੈ ਸਿੱਖ ਆਪਸ ਵਿੱਚ ਮਨ ਵਿੱਚ ਸੋਚਣ ਦੇ ਵੀ ਮਹਾਰਾਜ ਥੋੜਾ ਜਿਹਾ ਚੱਲ ਕੇ ਰੁੱਕ ਗਏ ਕਾਰਨ ਕੀ ਹੈ ਹਾਂਜੀ
ਉੱਤਰ ਤਾਂ ਪਰਯੰਕ ਡਸਾਵਾ
ਉਹ ਅਜੇ ਸੋਚਣ ਹੀ ਦੇ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ ਭਾਈ ਮੰਜਾ ਡਾਓ ਇੱਥੇ ਕਹਿਣ ਲੱਗੇ ਹੁਣ ਉਹ ਜੰਗਲ ਹੈ ਜੀ ਹਾਂਜੀ ਭਾਵ ਰੁੱਖਾਂ ਵਾਲੀ ਥਾਂ ਸੀਗੀ ਜੀ ਸਾਰੀ ਦੀ ਸਿੱਖ ਕਹਿਣ ਵੀ ਮਹਾਰਾਜ ਨੇ ਜੰਗਲ ਵਿੱਚ ਮੰਜਾ ਡਾਉਣ ਨੂੰ ਕਹਿਤਾ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇੱਥੇ ਹੀ ਮੰਜਾ ਡਾਓ ਸਾਡਾ ਜੀ ਉਹ ਹੋਰ ਸ਼ੰਕਾਵਾਦੀ ਹੋ ਗਏ ਵੀ ਹੈ ਅੱਜ ਵਿੱਚ ਘਰ ਜੰਗਲ ਤੇ ਮੰਜਾ ਡਵਾ ਦਿੱਤਾ ਹਾਂਜੀ
ਚਾਰ ਚਕੋਨ ਪਿਛੋਨ ਪਿਛਾਵਾ
ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮੰਜਾ ਸਾਡਾ ਡਾਓ ਤੇ ਆਸੇ ਪਾਸੇ ਸੋਹਣੀ ਵਿਛਾਈ ਕਰ ਦਿਓ ਜੀ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ
ਹੈਰਾਨ ਨੇ ਸਾਰੇ ਵੀ ਅੱਗੇ ਤੇ ਕਿਸੇ ਪਿੰਡ ਵਿੱਚ ਜਾ ਕੇ ਪੜਾ ਲਾਈਦਾ ਇਹ ਗੱਲ ਕੀ ਹੈ ਤੇ ਕਿਸੇ ਨੂੰ ਇਹ ਨਹੀਂ ਪਤਾ ਵੀ ਸੰਗਤ ਬੜੀ ਦੂਰੋਂ ਆਈ ਦਰਸ਼ਨਾਂ ਦੀ ਪਿਆਸੀ ਹੈ ਤੇ ਗੁਰੂ ਸਾਹਿਬ ਦਰਸ਼ਨ ਦੇਣ ਲਈ ਰੁਕੇ ਨੇ ਜੀ ਤੇ ਮਹਾਰਾਜ ਪਹਿਲਾਂ ਹੀ ਰੁਕ ਗਏ ਵੀ ਅੱਗੇ ਨਹੀਂ ਜਾਣਾ ਤੇ ਦਰਸ਼ਨ ਦੇਣੇ ਜੀ ਉਹਨਾਂ ਨੂੰ ਮਹਾਰਾਜ ਕਹਿੰਦੇ ਪਲੰਘਾ ਵੀ ਡਾਓ ਤੇ ਵਿਛਾਈ ਵੀ ਵਿਛਾਓ, ਸੋਹਣੀ ਵਿਛਾਈ ਵਿਛਾਓ। ਹਾਂਜੀ,
ਬੈਠ ਗਏ ਸਤਿਗੁਰ ਵੀ ਰਾਜੈ,
ਹਾਂਜੀ,
ਜਿਨ ਦਰਸ਼ਨ ਕਰਬੇ ਦੁਖ ਭਾਜੈ।
ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਹੁਕਮ ਨਾਲ ਮੰਜਾ ਵੀ ਡਾਹਤਾ ਤੇ ਵਿਛਾਈ ਵੀ ਕਰਤੀ, ਤੇ ਮਹਾਰਾਜ ਨਾ ਜੀ ਮੰਜੇ ਤੇ ਸੱਜ ਕੇ ਬਹਿ ਗਏ ਜੀ। ਜਿਵੇਂ ਦੀਵਾਨ ਨੀ ਲਾਈਦਾ ਜੀ ਕੀਰਤਨ ਦਰਬਾਰ ਸਜਾਈਦਾ, ਮਹਾਰਾਜ ਨੇ ਉਹ ਜਿਹਾ ਮਾਹੌਲ ਬਣਵਾ ਲਿਆ ਜੀ। ਮੰਜੇ ਤੇ ਸੱਜ ਗਏ, ਉਹ ਨੇ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਬੰਦਿਆਂ ਦੇ ਦੁੱਖ ਦੂਰ ਹੁੰਦੇ ਨੇ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਛੇਤੀ ਦੇ ਨਾਲ ਪਲੰਗੇ ਤੇ ਬੈਠ ਗਏ ਹਨ। ਹਾਂਜੀ,
ਚਾਰ ਚਾਦਰਾਂ ਧੀਰਗ ਘਨੋ,
ਤੇ ਮਹਾਰਾਜ ਨੇ ਨਾ ਜੀ ਇੱਕ ਚਿੱਟੇ ਰੰਗ ਦੇ ਚਾਦਰ ਦੀ ਬੁੱਕਲ ਮਾਰੀ ਹੋਈ ਜੀ ਆਪਣੇ ਸਰੀਰ ਤੇ ਜੀ। ਹਾਂਜੀ, ਬਹੁਤ ਸੋਹਣਾ ਚਾਦਰ ਆ ਚਿੱਟੇ ਰੰਗ ਦਾ, ਉਸ ਚਾਦਰੇ ਦੀ ਬੁੱਕਲ ਮਾਰੀ ਸੱਚੇ ਪਾਤਸ਼ਾਹ ਨੇ, ਤੇ ਬੁੱਕਲ ਮਾਰ ਕੇ ਪਲੰਗੇ ਤੇ ਮੰਜੇ ਤੇ ਬੈਠ ਕੇ ਸੱਚੇ ਪਾਤਸ਼ਾਹ ਚੌਂਕੜਾ ਮਾਰ ਕੇ। ਹਾਂਜੀ,
ਸੁੰਦਰ ਬਦਨ ਚੰਦਰਮਾ ਮਨੋ,
ਤੇ ਮੁਖੜਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਸਾਹਿਬ ਦਾ ਬਹੁਤਾ ਹੀ ਸੋਹਣਾ ਜੀ, ਬਹੁਤਾ ਹੀ ਸੋਹਣਾ ਸੱਚੇ ਪਾਤਸ਼ਾਹ ਦਾ ਮੁਖੜਾ, ਬੜੇ ਸੋਹਣੇ ਦਰਸ਼ਨ ਹੁੰਦੇ ਜੀ। ਮੰਜਾ ਵਿਛਾ ਲਿਆ ਮਹਾਰਾਜ ਦੇ ਸਿੱਖਾਂ ਨੇ, ਚਾਦਰੇ ਦੀ ਬੁੱਕਲ ਮਾਰੀ, ਚੌਂਕੜੀ ਮਾਰ ਕੇ ਧੰਨ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਵਿਚਕਾਰ ਜੰਗਲ ਦੇ ਦੀਵਾਨ ਲਾ ਕੇ ਬਹਿ ਗਏ ਜੀ।
ਵਾਹਿਗੁਰੂ।
ਹਾਂਜੀ, ਇਸ ਗੱਲ ਦਾ ਕਿਸੇ ਨੂੰ ਨੀ ਪਤਾ ਵੀ ਕਿਉਂ ਬੈਠੇ ਨੇ ਇੱਥੇ। ਹਾਂਜੀ,
ਅੰਮ੍ਰਿਤ ਸਮ ਕੋਮਲ ਬਰਬੈਨ,
ਹਾਂਜੀ,
ਕਰਨਾ ਭਰੇ ਰਸੀਲੇ ਨੈਣ,
ਤੇ ਨੈਣਾਂ ਵਿੱਚ ਨੇਤਰਾਂ ਵਿੱਚ ਬਖਸ਼ਿਸ਼ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ, ਬੋਲ ਬੜੇ ਮਿੱਠੇ ਨੇ ਸੱਚੇ ਪਾਤਸ਼ਾਹ ਮਹਾਰਾਜ ਦੇ। ਹਾਂਜੀ,
ਸੁੰਦਰ ਸ਼ਮਸ ਚੌਗਿਰਦੇ ਸੁੱਖ ਕੇ,
ਹਾਂਜੀ,
ਮੁਸਕਾਵਤ ਬੋਲੇ ਬਚਨ ਮੁੱਖ ਕੇ,
ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਮੁੱਖ ਤੇ ਨਾ ਜੀ ਸੋਹਣਾ ਦਾੜਾ ਆਇਆ ਹੋਇਆ ਜੀ। ਅੱਜ ਕੇ ਆਖੋ ਸੋਹਣਾ ਦਾੜਾ ਆਇਆ ਤੇ ਮੁਸਕਰਾਉਣ ਦੇ ਜੀ, ਤੇ ਮਹਾਰਾਜ ਨਾ ਜੀ ਜਿਹੜੇ ਸਿੱਖ ਕੋਲ ਸਨ ਉਹਨਾਂ ਨੂੰ ਬਿਠਾ ਲਿਆ, ਤੇ ਹੁਣ ਸੰਗਤ ਨੂੰ ਉਡੀਕਣ ਦੇ ਜੀ ਵੀ ਹੁਣ ਸੰਗਤ ਆਵੇ। ਗੁਰਮੁਖੋ, ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਅੰਤਰਜਾਮਤਾ ਸੀ, ਸੰਗਤ ਆ ਰਹੀ ਹੈ, ਮਹਾਰਾਜ ਪਹਿਲਾਂ ਹੀ ਪੜਾ ਲਾ ਕੇ ਬਹਿ ਗਏ ਜੀ। ਕਿਸੇ ਨੂੰ ਕੀ ਪਤਾ ਵੀ ਮਹਾਰਾਜ ਕਿਉਂ ਆਏ। ਫਿਰ ਬੇਨਤੀ ਹੈ, ਸਤਿਗੁਰ ਕੀ ਮਹਿਮਾ ਸਤਿਗੁਰ ਜਾਣੈ, ਜੋ ਕਿਛ ਕਰੈ ਸੋ ਆਪਣ ਭਾਣੈ। ਮਹਾਰਾਜ ਆਪਣੀ ਮਹਿਮਾ ਆਪ ਹੀ ਜਾਣਦੇ ਜੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਰੇ ਕਾਰਜਾਂ ਨੂੰ ਬੰਦਾ ਨੀਚੇ ਜਾਣ ਸਕਦਾ ਜੀ, ਸਾਰੇ ਕਾਰਜਾਂ ਨੂੰ ਬੰਦਾ ਨੀਚੇ ਜਾਣ ਸਕਦਾ ਜੀ। ਸਿੱਖ ਸੋਚਣ ਦਏ ਨੇ ਵੀ ਸੱਚੇ ਪਾਤਸ਼ਾਹ ਮਹਾਰਾਜ ਕਿਉਂ ਰੁਕ ਗਏ, ਮਹਾਰਾਜ ਸੱਚੇ ਪਾਤਸ਼ਾਹ ਅੱਗੇ ਕਿਉਂ ਨਹੀਂ ਵਧੇ। ਹਾਂਜੀ,
ਸੰਗਤ ਆਣ ਚਰਨ ਲਪਟਾਈ,
ਤੇ ਪਤਾ ਉਦੋਂ ਹੀ ਲੱਗਾ ਜੀ ਜਦੋਂ ਬੜੀ ਵੱਡੀ ਗਿਣਤੀ ਵਿੱਚ ਗੱਡਿਆਂ ਚ ਬੈਠ ਕੇ ਪਿਸ਼ੌਰ ਦੀ ਸੰਗਤ ਆ ਗਈ ਜੀ ਉੱਥੇ ਜੀ। ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਤੇ ਸੰਗਤ ਆਈ, ਉਹਨਾਂ ਪੁੱਛਿਆ ਵੀ ਇੱਥੇ ਕੌਣ ਹੈ, ਤੇ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਜੀ। ਪਿਸ਼ੌਰ ਦੀ ਸੰਗਤ ਨੂੰ ਤੇ ਚਾਅ ਚੜ ਗਿਆ ਜੀ, ਕਿਉਂ ਕਈ ਦਿਨ ਹੋ ਗਏ ਸੀ ਪਿੱਛੇ ਪਿੱਛੇ ਤੁਰੇ ਫਿਰਦੇ ਸੀ ਤੇ ਦਰਸ਼ਨ ਨਹੀਂ ਸੀ ਹੋ ਰਹੇ ਜੀ। ਮਹਾਰਾਜ ਨੇ ਦੱਸਿਆ, ਹਾਂਜੀ ਸੱਚੇ ਪਾਤਸ਼ਾਹ ਨੇ ਜੀ, ਬਸ ਪਿਸ਼ੌਰ ਦੀ ਸੰਗਤ ਆਈ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਆਲੇ ਦੁਆਲੇ ਚਪਟੀ ਗਈ ਜੀ ਮਹਾਰਾਜ ਨੂੰ ਜੀ, ਚਰਨਾਂ ਨੂੰ ਲਪਟ ਗਈ ਗੁਰੂ ਕੀ ਸੰਗਤ। ਹਾਂਜੀ,
ਹੱਥ ਜੋਰ ਸਿਰ ਦੇਤ ਨਵਾਈ,
ਆਪ ਜੀ ਵੀ ਹੱਥ ਨਵਾਓ, ਧਿਆਨ ਧਰੋ। ਮਹਾਰਾਜ ਮੰਜੇ ਤੇ ਬੈਠੇ, ਚਿੱਟੇ ਰੰਗ ਦਾ ਚਾਦਰਾ ਲਿਆ ਤੇ ਗੁਰੂ ਸਾਹਿਬ ਮਹਾਰਾਜ ਬੈਠੇ ਮੁਸਕੁਰਾ ਰਹੇ। ਗੁਰੂ ਕੀ ਸੰਗਤ ਨੇ ਹੱਥ ਜੋੜੇ ਤੇ ਮੱਥਾ ਟੇਕੇ, ਆਪਾਂ ਵੀ ਮੱਥਾ ਟੇਕੀਏ, ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
ਮਹਾਰਾਜ ਸੱਚੇ ਪਾਤਸ਼ਾਹ ਦੇ ਆਲੇ ਦੁਆਲੇ ਗੁਰੂ ਕੀਆਂ ਸੰਗਤਾਂ ਆ ਗਈਆਂ ਤੇ ਮਹਾਰਾਜ ਨੂੰ ਮੱਥਾ ਟੇਕ ਰਹੀਆਂ ਜੀ। ਹਾਂਜੀ,
ਕਰ ਸੋ ਚਰਨ ਛੇਵੇ ਮੁਖ ਫੇਰੇ,
ਤੇ ਵੇਖੋ ਭਾਗ ਜੀ ਜਿਨ੍ਹਾਂ ਦਾ ਬਹੁਤਾ ਪਿਆਰ ਸੀ ਨਾ ਜੀ, ਉਹਨਾਂ ਨੂੰ ਫਿਰ ਗੁਰੂ ਸਾਹਿਬ ਕਰ ਲੈਣ ਦਿੰਦੇ ਹੁੰਦੇ ਸੀ। ਹਰ ਇੱਕ ਦੇ ਨਾਲ ਇਹ ਮੌਕਾ ਨਹੀਂ ਬਣਦਾ ਹੁੰਦਾ ਜੀ, ਕਈ ਤੇ ਬਹੁਤੇ ਵੱਡੇ ਜੀਵਨ ਵਾਲੇ ਸੀ ਨਾ ਜੀ ਜਿਹੜੇ ਉਹਨਾਂ ਮਹਾਰਾਜ ਦੇ ਚਰਨਾਂ ਤੇ ਹੱਥ ਲਾ ਲਾ ਕੇ ਆਪਣੇ ਮੁੱਖ ਤੇ ਹੱਥ ਫੇਰੇ ਜੀ। ਹਾਂਜੀ, ਭਾਗਾਂ ਦੀ ਖੇਡ ਹੈਗੀ ਜੀ, ਜਿਨ੍ਹਾਂ ਦੇ ਬਹੁਤੇ ਵੱਡੇ ਭਾਗ ਸੀਗੇ। ਸਾਰਿਆਂ ਨੂੰ ਤਾਂ ਨੇੜੇ ਲੱਗਣ ਦਾ ਮੌਕਾ ਨਹੀਂ ਮਿਲਦਾ ਹੁੰਦਾ ਜੀ। ਹਾਂਜੀ, ਪਿਸ਼ੌਰ ਦੀ ਸੰਗਤ ਆਈ, ਵਿਚਕਾਰ ਜੰਗਲ ਦੇ ਮਹਾਰਾਜ ਸੱਚੇ ਪਾਤਸ਼ਾਹ ਆ ਕੇ ਬੈਠ ਗਏ। ਹਾਂਜੀ, ਤੇ ਉਹਨਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਹੱਥ ਲਾ ਲਾ, ਮੁੱਖ ਤੇ ਹੱਥ ਫੇਰੇ ਸੰਗਤ ਨੇ ਜੀ। ਹਾਂਜੀ,
ਧਨ ਜਨਮ ਆਪਣੋ ਆਪਣ ਹੇ ਰਹੇ,
ਤੇ ਆਪਣਾ ਜਨਮ ਧਨ ਸਮਝਿਆ ਵੀ ਸਾਡਾ ਜਨਮ ਧਨ ਹੈ, ਸਾਨੂੰ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਹੋ ਗਏ। ਗੱਜ ਕੇ ਆਖੋ ਵਾਹਿਗੁਰੂ। ਤੇ ਨਾਲੇ ਸੰਗਤ ਨੇ ਕੀਤੀ ਅਰਦਾਸ ਕੀ, ਧੰਨ ਸੋ ਵੇਲਾ ਜਿਤ ਦਰਸ਼ਨ ਕਰਣਾ, ਦਰਸ਼ਨ ਕਰਣਾ, ਧੰਨ ਸੋ ਜਿਤ ਦਰਸ਼ਨ ਦਰਸ਼ਨ ਕਰਣਾ। ਵੇਖੋ ਸੁਰਤ ਲੈ ਕੇ ਚਲੋ ਉਸ ਜੰਗਲ ਵਿੱਚ। ਹਾਂਜੀ, ਖੀਵੇ ਪਿੰਡ ਤੋਂ ਡੇਢ ਕੋ ਦੂਰ ਤੇ ਹੀ ਬਹਿ ਕੇ ਮੰਜਾ ਡਵਾ ਕੇ ਜੀ, ਇਹ ਸਾਰਾ ਕੁਝ ਨਾਲ ਹੀ ਹੁੰਦਾ ਸੀਗਾ ਜੀ। ਤੇ ਪਿਸ਼ੌਰ ਦੀ ਸੰਗਤ ਨੂੰ ਉਡੀਕਣ ਲੱਗ ਪਏ। ਕਈ ਦਿਨਾਂ ਦੀ ਤੁਰ ਤੁਰ ਕੇ ਥੱਕੀ ਹੋਈ ਸੰਗਤ ਮਹਾਰਾਜ ਦੇ ਦਰਸ਼ਨ ਕਰਕੇ ਬੜੀ ਖੁਸ਼ ਹੋਈ ਜੀ। ਇਸ ਵੇਲੇ ਤੋਂ ਕੁਰਬਾਨ ਜਾਣ ਲਈ ਹੈ ਜਿਸ ਵੇਲੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਦਰਸ਼ਨ ਹੋਏ ਜੀ। ਧੰਨ ਸੋ ਵੇਲਾ ਜਿਤ ਦਰਸ਼ਨ ਕਰਣਾ, ਦਰਸ਼ਨ ਕਰਣਾ, ਧੰਨ ਸੋ
ਵੇਲਾ ਜਿਤ ਦਰਸ਼ਨ ਕਰਣਾ,
ਦਰਸ਼ਨ ਕਰਣਾ। ਇਹ ਮੈਂ ਦਾਸ ਤਾਂ ਪੰਕਤੀ ਬੁਲਾ ਰਿਹਾ ਵੀ ਆ ਵੇਲਾ ਧੰਨ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠੇ ਹੋ ਜੀ। ਹਾਂਜੀ, ਹੁਣ ਦੱਸੋ ਵੀ ਜਦੋਂ ਘਰ ਬੈਠੇ ਹੁੰਦੇ ਤੇ ਇੱਕ ਆ ਇੱਥੇ ਬੈਠੇ ਹੋ, ਕਿਹੜਾ ਸਮਾਂ ਜ਼ਿਆਦਾ ਸਫਲ ਹੈ ਜੀ? ਘਰ ਵੀ ਸਮਾਂ ਸਫਲ ਹੈ ਜੇ ਗੁਰੂ ਜੀ ਦੀ ਯਾਦ ਵਿੱਚ ਬੈਠੇ ਹੋ, ਪਰ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਬੈਠੇ ਆ ਕੇ ਤੇ ਦਰਸ਼ਨ ਵੀ ਹੁੰਦੇ ਜੀ ਨਾਲ ਜੀ। ਜੋੜੋ ਹੱਥ ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਵੱਲ ਵੇਖ ਕੇ ਆਖੋ, ਧੰਨ ਸੋ ਵੇਲਾ ਜਿਤ ਦਰਸ਼ਨ ਕਰਣਾ, ਦਰਸ਼ਨ ਕਰਣਾ, ਧੰਨ ਸੋ
ਵੇਲਾ ਜਿਤ ਦਰਸ਼ਨ ਕਰਣਾ,
ਦਰਸ਼ਨ ਕਰਣਾ। ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ ਸੰਗਤ ਬੜਾ ਹੀ ਖੁਸ਼ ਹੋਈ ਜੀ। ਹਾਂਜੀ,
ਧਰੇ ਉਪਾਇਨ ਅਰਪ ਅਗਾਰੀ,
ਉਹ ਕਈ ਦਿਨਾਂ ਦੀਆਂ ਵਸਤੂਆਂ ਚੁੱਕੀ ਫਿਰਦੇ ਸੀ ਸਾਰੇ ਜੀ, ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਿਲਣਾ ਉਦੋਂ ਮਹਾਰਾਜ ਨੂੰ ਵਸਤੂਆਂ ਭੇਟਾ ਕਰਨੀਆਂ। ਉਹ ਸਾਰੀਆਂ ਵਸਤੂਆਂ ਮਹਾਰਾਜ ਦੇ ਚਰਨਾਂ ਵਿੱਚ ਸੰਗਤ ਨੇ ਭੇਟਾ ਕੀਤੀਆਂ ਜੀ। ਹਾਂਜੀ,
ਧਨ ਅਰ ਬਸਨ ਮੋਲ ਜਿਨ ਭਾਰੀ,
ਜਿਨ੍ਹਾਂ ਵਿੱਚ ਕਈ ਤੇ ਮਾਇਆ ਗੁਰੂ ਸਾਹਿਬ ਵਾਸਤੇ ਲੈ ਕੇ ਆਏ ਤੇ ਕਈ ਬਸਤਰ ਲੈ ਕੇ ਆਏ ਸੀਗੇ ਜੀ। ਹਰ ਇੱਕ ਨੇ ਆਪੋ ਆਪਣੀ ਵਾਰੀ ਅਨੁਸਾਰ ਗੁਰੂ ਸਾਹਿਬ ਅੱਗੇ ਮਾਇਆ ਰੱਖੀ, ਬਸਤਰ ਰੱਖੇ, ਦਰਸ਼ਨ ਕਰਕੇ ਤੇ ਮਾਇਆ ਤੇ ਬਸਤਰ ਅਰਪਿਤ ਕਰਕੇ ਜਿਹੜੀ ਖੁਸ਼ੀ ਸੰਗਤ ਨੂੰ ਹੋ ਰਹੀ, ਇਹਦੀ ਕਥਾ ਨਹੀਂ ਜੇ ਹੋ ਸਕਦੀ ਜੀ। ਇਹਦੀ ਕਥਾ ਨਹੀਂ ਹੋ ਸਕਦੀ, ਸੰਗਤ ਨੂੰ ਕਿੱਡਾ ਆਨੰਦ ਬਣਿਆ ਹੋਏਗਾ ਜੀ। ਹਾਂਜੀ,
ਅਪਰ ਪਦਾਰਥ ਅਰਪਿਤ ਰਾਸ,
ਹਾਂਜੀ,
ਸ੍ਰੀ ਗੁਰੂ ਨਿਕਟ ਹੋਤ ਅਰਦਾਸ,
ਤੇ ਹੋਰ ਜਿੰਨੇ ਪਦਾਰਥ ਸੀਗੇ ਗੁਰੂ ਸਾਹਿਬ ਮਹਾਰਾਜ ਅੱਗੇ ਭੇਟਾ ਕੀਤੇ। ਅਰਦਾਸੀਏ ਸਿੰਘ ਨੇ ਅਰਦਾਸ ਕੀਤੀ, ਮਹਾਰਾਜ ਪਿਸ਼ੌਰ ਤੋਂ ਫਲਾਣਾ ਸਿੱਖ ਆਪ ਜੀ ਵਾਸਤੇ ਫਲਾਣੀ ਵਸਤੂ ਲੈ ਕੇ ਆਇਆ, ਮਹਾਰਾਜ ਆਪ ਜੀ ਪ੍ਰਵਾਨ ਕਰਿਓ। ਅਰਦਾਸੀਆ ਸਿੱਖ ਅਰਦਾਸ ਕਰਨ ਦਿਆ, ਮਹਾਰਾਜ ਅਰਦਾਸ ਸੁਣ ਕੇ ਖੁਸ਼ ਹੋ ਰਹੇ ਜੀ। ਪਿਆਰ ਵਾਲੇ ਜਦੋਂ ਅਰਦਾਸ ਕਰਦੇ ਨਾ ਜੀ, ਤੇ ਗੁਰੂ ਸਾਹਿਬ ਉਹਨਾਂ ਦੀ ਅਰਦਾਸ ਸੁਣ ਕੇ ਖੁਸ਼ ਵੀ ਹੁੰਦੇ ਨੇ ਜੀ। ਜਦੋਂ ਪਿਆਰ ਵਾਲੇ ਪਿਆਰ ਵਿੱਚ ਆ ਕੇ ਆਪਣੇ ਮਨ ਦੀਆਂ ਗੱਲਾਂ ਗੁਰੂ ਜੀ ਨਾਲ ਕਰਦੇ, ਫਿਰ ਗੁਰੂ ਸਾਹਿਬ ਬੜੇ ਖੁਸ਼ ਹੁੰਦੇ ਜੀ ਉਹਨਾਂ ਤੇ। ਹਾਂਜੀ,
ਬਿਨੇ ਠਾਠ ਪਰਿਕਰਮਾ ਕਰ ਹੈ,
ਸੰਗਤਾਂ ਨੇ ਬੇਨਤੀਆਂ ਕੀਤੀਆਂ ਆਪੋ ਆਪਣੇ ਮਨ ਦੀਆਂ। ਤੇ ਹੁਣ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਲੇ ਦੁਆਲੇ ਸੰਗਤ ਪਰਿਕਰਮਾ ਕਰਨ ਦਈ ਜੀ। ਫਿਰ ਬੇਨਤੀ ਗੁਰਮੁਖੋ, ਅੱਜ ਇਹਨਾਂ ਗੱਲਾਂ ਤੋਂ ਸਾਡੀਆਂ ਸਿੱਖ ਸੰਗਤਾਂ ਨੂੰ ਤੋੜਿਆ ਜਾਂਦਾ ਜੀ। ਗੁਰੂ ਦੇ ਆਲੇ ਦੁਆਲੇ ਪਰਿਕਰਮਾ ਕਰਨ ਦਾ ਕੋਈ ਲਾਭ ਨਹੀਂ ਹੈਗਾ। ਕਿਉਂ ਨਹੀਂ ਹੈਗਾ ਗੁਰਮੁਖੋ? ਇੱਥੋਂ ਮੱਥਾ ਟੇਕ ਕੇ ਤੇ ਹੱਥ ਜੋੜ ਕੇ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਆਲੇ ਦੁਆਲੇ ਪਰਿਕਰਮਾ ਕਰਦੇ ਹੋ, ਸੱਚੀ ਗੱਲ ਇਹਦਾ ਬੜਾ ਹੀ ਲਾਭ ਹੈਗਾ ਜੀ, ਇਹਦਾ ਬਹੁਤ ਲਾਭ, ਇਹਦਾ ਬੜਾ ਫਲ ਹੈ ਜੀ। ਭਾਈ ਵੀਰ ਸਿੰਘ ਜੀ ਲਿਖਦੇ ਹੋ, ਕਹਿੰਦੇ ਜਦੋਂ ਗੁਰੂ ਸਾਹਿਬ ਦੇ ਆਲੇ ਦੁਆਲੇ ਪਰਿਕਰਮਾ ਕਰਨੀਆਂ, ਨਾਲ ਨਾਲ ਵਾਹਿਗੁਰੂ ਜਪੇਗਾ, ਸੱਚੀ ਗੱਲ ਹੈ ਆਤਮਕ ਵਿਆਹ ਦੀਆਂ ਲਾਵਾਂ ਹੋ ਜਾਂਦੀਆਂ ਜੀ, ਆਤਮਕ ਵਿਆਹ ਦੀਆਂ। ਹੁਣ ਕਾਰਨ ਇਹ ਹੈ, ਕੱਲ ਨੂੰ ਤੇ ਵੀ ਕਹਿਣਗੇ ਵੀ ਹੁਕਮਨਾਮਾ ਸੁਣ ਕੇ ਆਨੰਦ ਕਾਰਜ ਹੋ ਗਿਆ ਜੀ, ਲਾਵਾਂ ਫੇਰੇ ਲੈਣ ਦੀ ਲੋੜ ਹੀ ਕੋਈ ਨਹੀਂ ਹੈਗੀ ਜੀ। ਇਹਨਾਂ ਦਾ ਤੱਤ ਭਾਵ ਹੈਗਾ ਜੀ, ਤੁਸੀਂ ਇੱਕ ਗੱਲ ਪੱਕੀ ਹਿਰਦੇ ਚ ਵਸਾ ਲਓ, ਜਿਹੜੀ ਗੁਰੂ ਘਰ ਦੀ ਮਰਜ਼ਾਦਾ ਨਾ, ਇਹਨੇ ਆਪ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਸੁੱਖ ਹੀ ਦੇਣਾ ਜੀ। ਗੁਰੂ ਘਰ ਦੀ ਮਰਜ਼ਾਦਾ ਨੇ ਕੀ ਦੇਣਾ ਜੀ, ਗੱਲ ਕਹਿ ਕੇ ਅੱਗੇ ਚੱਲਾਂਗਾ। ਸੇਵਾ ਪੰਥੀ ਮਹਾਂਪੁਰਸ਼ ਹੋਏ ਜੀ, ਇੱਕ ਉਹਨਾਂ ਦਾ ਨਾਂ ਹੀ ਦੁੱਖ ਭੰਜਨ ਜੀ, ਸੁੱਖ ਦੇਣਾ ਜੀ। ਮੈਂ ਇੱਕ ਨਿੱਕੀ ਜੀ ਕਥਾ ਕਰਦੇ ਹੁੰਦੇ ਸੀਗੇ ਜੀ, ਉਹ ਇੱਕ ਦਿਨ ਕਥਾ ਵਿੱਚ ਉਹਨਾਂ ਬਚਨ ਸੁਣਾਇਆ, ਕੋਈ ਸਿੰਘ ਐਸਾ ਸੀਗਾ ਜੀ ਜਿਹੜਾ ਸੰਗਤ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਨਹੀਂ ਲੈਂਦਾ ਹੁੰਦਾ ਜੀ, ਪ੍ਰਸ਼ਾਦ ਨਹੀਂ ਲੈਣਾ ਉਹਨੇ ਪ੍ਰਸ਼ਾਦ ਤੋਂ ਬਗੈਰ ਚਲੇ ਜਾਣਾ। ਫਿਰ ਇੱਕ ਦਿਨ ਉਹਨਾਂ ਕਥਾ ਸੁਣਾਈ ਵੀ ਕੜਾਹ ਪ੍ਰਸ਼ਾਦ ਸੰਗਤ ਵਿੱਚ ਆ ਕੇ ਲੈਣਾ ਕਿਉਂ ਜ਼ਰੂਰੀ ਹੈ ਜੀ, ਉਹ ਮੈਂ ਬੇਨਤੀ ਕਰਕੇ ਅੱਗੇ ਚੱਲਾਂਗਾ। ਵੀ ਗੁਰੂ ਘਰ ਦੀ ਮਰਜ਼ਾਦਾ ਕੋਈ ਵੀ ਹੈ, ਭਾਵੇਂ ਪਰਿਕਰਮਾ ਦੀ ਹੈ ਭਾਵੇਂ ਦੇਗ ਦੀ ਹੈ, ਇਹਦਾ ਬੜਾ ਲਾਭ ਹੈ ਜੀ ਸਾਨੂੰ ਜੀ। ਹੁਣ ਗੱਲ ਧਿਆਨ ਨਾਲ ਸੁਣਿਓ, ਬਹੁਤ ਅਮੀਰ ਸਿੱਖ ਸੀਗਾ ਜੀ ਇੱਕ ਜੀ, ਉਹਨੇ ਆਪਣੀ ਬੱਚੀ ਨੂੰ ਗੁਰਮਤਿ ਦੀ ਪੜ੍ਹਾਈ ਸੀਗੀ ਜੀ, ਉਹਦਾ ਵਿਆਹ ਕੀਤਾ ਜੀ ਉਹਨੇ ਜੀ, ਤੇ ਅਮੀਰ ਘਰਾਣੇ ਵਿੱਚ ਕੀਤਾ ਜੀ। ਸਹੁਰਾ ਪਰਿਵਾਰ ਪਤਾ ਕੀ ਕਹਿੰਦਾ ਸੀ ਵੀ ਅਸੀਂ ਆਪਣੀ ਬਹੂ ਹਾਥੀ ਦੇ ਉੱਤੇ, ਹਾਥੀ ਨੂੰ ਸਵਾਰ ਕੇ ਉਹਦੇ ਉੱਤੇ ਇੱਕ ਪਾਲਕੀ ਬਣਾ ਕੇ ਉਹਦੇ ਤੇ ਲੈ ਕੇ ਜਾਣੀ ਆਪਣੀ ਨੂੰਹ ਜੀ। ਚਲੋ ਹਾਥੀ ਤੇ ਲੈ ਗਏ ਜੀ, ਤੇ ਜਦੋਂ ਉਹ ਸਿੱਖ ਦੀ ਬੱਚੀ ਸਹੁਰੇ ਪਰਿਵਾਰ ਵਿੱਚ ਪਹੁੰਚੀ ਤੇ ਬਾਜ਼ਾਰ ਚੋਂ ਲੰਘਣ ਦੇ ਸੀਗੇ, ਤੇ ਇੱਕ ਸਿੱਖ ਨੇ ਕੋਈ ਕਾਰਜ ਉਹਦਾ ਸਫਲਾ ਹੋਇਆ ਸੀਗਾ ਤੇ ਉਹ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਣ ਦਿਆ ਸੀਗਾ ਜੀ। ਧਿਆਨ ਨਾਲ ਗੱਲ ਸੁਣਨੀ ਸਾਰਿਆਂ ਨੇ, ਕੀ ਕਰਨ ਦਿਆ ਸੀਗੀ ਜੀ, ਦੇਗ ਵਰਤਾਉਣ ਦਿਆ ਸੀ। ਉਹਨੇ ਆਵਾਜ਼ਾਂ ਦਿੱਤਾ ਵੀ ਭਾਈ ਦੇਗ ਤੋਂ ਵਾਂਝਾ ਤਾਂ ਨਹੀਂ ਕੋਈ ਰਹਿ ਗਿਆ, ਤੇ ਉਹ ਹੁਣ ਹਾਥੀ ਤੇ ਸੀਗੀ ਜੀ। ਉਹਨੇ ਮਹਾਵਤ ਨੂੰ ਕਿਹਾ ਵੀ ਰਕਾਓ, ਤੇ ਸਾਰਾ ਸਹੁਰਾ ਪਰਿਵਾਰ ਉਹਦਾ ਵੇਖਣ ਦਿਆ, ਉਹ ਉਤਰੀ ਜੀ ਹਾਥੀ ਤੋਂ, ਐਨ ਦੋਵੇਂ ਹੱਥ ਕਰਕੇ ਨਾ ਉਸ ਸਿੱਖ ਨੂੰ ਕਹਿਣ ਲੱਗੀ ਲਿਆ ਗੁਰੂ ਕੀ ਦੇਗ ਮੈਂ ਵੀ ਛਕਣੀ ਹੈ। ਕੜਾ ਪ੍ਰਸ਼ਾਦ ਛਕ ਲਿਆ ਜੀ ਉਹਨੇ, ਤੇ ਘਰ ਵਿੱਚ ਪੈ ਗਿਆ ਰੌਲਾ ਜੀ। ਨੂੰਹ ਤੇ ਪਹੁੰਚ ਗਈ ਸਹੁਰੇ ਪਰਿਵਾਰ ਵਿੱਚ, ਤੇ ਸੱਸ ਝਗੜਨ ਲੱਗ ਪਈ, ਕਹਿਣ ਲੱਗੀ ਬੜੀ ਭੁੱਖੀ ਨੂੰਹ ਲੈ ਆਉਂਦੀ ਅਸੀਂ ਜੀ, ਹੈ ਇੰਨਾ ਕੁਝ ਛਕਣ ਛਕਾਉਣ ਨੂੰ, ਤੇ ਸਾਰੇ ਬਾਜ਼ਾਰ ਦੇ ਵਿੱਚ ਹਾਥੀ ਤੇ ਉਤਰ ਕੇ ਮੰਗ ਕੇ ਛਕਿਆ ਇਹਨੇ, ਕਹਿਣ ਲੱਗੀ ਤੇ ਗੁਰੂ ਕਾ ਪ੍ਰਸ਼ਾਦ ਹੱਥ ਅੱਡਿਆਂ ਹੀ ਮਿਲਣਾ ਜੀ, ਤੇ ਮੁੱਖੋਂ ਮੰਗੇਗੇ ਤੇ ਮੰਗੋਗੇ ਤੇ ਹੋਰ ਭਲਾ ਹੋਏਗਾ ਜੀ, ਹੱਥ ਵੀ ਨਾ ਅੱਡੀਏ ਜੀ, ਤੇ ਪਾਠੀ ਸਿੰਘ ਨੇ ਸਾਡੇ ਮੂੰਹ ਚ ਤੇ ਪਾਉਣਾ ਨੀ ਜੀ, ਹੱਥ ਤੇ ਐ ਕਰਨਾ ਹੀ ਪੈਣਾ ਜੀ, ਅੱਡਣਾ ਹੀ ਪੈਣਾ ਜੀ। ਹੱਥ ਅੱਡੇ ਤੇ ਮੰਗ ਕੇ ਇਹਨੇ ਪ੍ਰਸ਼ਾਦ ਲਿਆ, ਇਹ ਤੇ ਬੜੀ ਭੁੱਖੀ ਹੈ, ਉਹਨੂੰ ਪੁੱਛੇ ਕੋਈ ਨਾ ਜੀ, ਇਥੋਂ ਤੱਕ ਸੱਸ ਨੇ ਕਹਿਤਾ ਵੀ ਮੈਂ ਆਪਣੇ ਪੁੱਤ ਦਾ ਨਵਾਂ ਵਿਆਹ ਕਰਨਾ, ਇਹਨੂੰ ਰੱਖਣਾ ਹੀ ਨੀ ਘਰ ਵਿੱਚ ਹੀ ਜੀ, ਇਹਨੇ ਤੇ ਸਾਡੀ ਬੇਇੱਜ਼ਤੀ ਕਰਾਤੀ ਹੈ, ਹੈਂ ਅਸੀਂ ਸ਼ਾਨ ਦੇ ਨਾਲ ਹਾਥੀ ਤੇ ਬਿਠਾ ਕੇ ਲੈ ਕੇ ਆਉਂਦੇ ਵੀ ਸਰਦਾਰਾਂ ਦੀ ਨੂੰਹ ਆਈ ਹੈ, ਤੇ ਇਹ ਤੇ ਮੰਗ ਕੇ ਖਾ ਗਈ ਇੰਨੀ ਭੁੱਖੀ, ਤੇ ਉਹ ਜਿਹੜਾ ਸਹੁਰਾ ਸੀ ਨਾ ਜੀ ਕੁੜੀ ਦਾ, ਉਹ ਸਿਆਣਾ ਸੀ, ਉਹਨੇ ਕਿਹਾ ਸਿਰ ਤੇ ਹੱਥ ਰੱਖਿਆ, ਕਹਿਣ ਲੱਗਾ ਬਚ ਗਏ, ਤੇਰਾ ਵਾਹਿਗੁਰੂ ਨੇ ਲੇਖ ਇੱਥੇ ਲਿਖੇ। ਵੇਖੋ ਕਈ ਜਨਮ ਤੋਂ ਤੇ ਸਿੱਖ ਹੁੰਦੇ ਜੀ, ਪਰ ਗੁਰੂ ਘਰ ਦੀ ਮਰਜ਼ਾਦਾ ਦਾ ਨਹੀਂ ਪਤਾ ਹੁੰਦਾ ਜੀ। ਤੇਰੀ ਸੱਸ ਕਲੇਸ਼ ਪਾ ਕੇ ਬੈਠੀ ਹੈ, ਕੀ ਕਲੇਸ਼ ਪਾਇਆ ਉਹਨੇ, ਵੀ ਇਹ ਹਾਥੀ ਤੇ ਉਤਰ ਕੇ ਮੰਗ ਕੇ ਇਹਨੇ ਛਕਿਆ। ਇਹਨੂੰ ਆਪਣੇ ਸਹੁਰੇ ਪਰਿਵਾਰ ਦੀ ਇੱਜ਼ਤ ਦਾ ਕੋਈ ਫਾਇਦਾ ਹੀ ਨਹੀਂ, ਕੋਈ ਪਤਾ ਹੀ ਨਹੀਂ ਹੈਗਾ। ਉਹਨੇ ਕਿਹਾ, ਸਹੁਰੇ ਨੇ ਕਹਿਣ ਲੱਗਾ, ਬਚ ਗਏ ਦਾ ਕਾਰਨ ਦੱਸ। ਕਹਿਣ ਲੱਗੀ, ਪਰਮੇਸ਼ਰ ਨੇ ਮੇਰੇ ਲੇਖ ਇੱਥੇ ਲਿਖਤੇ, ਮੈਨੂੰ ਨਹੀਂ ਸੀ ਪਤਾ ਵੀ ਇਹ ਬੇਵਿਚਾਰ ਬੰਦੇ ਨੇ, ਮੇਰਾ ਸਹੁਰਾ ਪਰਿਵਾਰ ਸਾਰਾ। ਤੁਸੀਂ ਇਸ ਗੱਲ ਦਾ ਉੱਤਰ ਮੇਰੇ ਪਿਤਾ ਕੋਲ ਜਾ ਕੇ ਲਓ ਵੀ ਮੈਂ ਹਾਥੀ ਤੋਂ ਉੱਤਰ ਕੇ ਕਿਉਂ ਦੇਖ ਲਈ ਹੈ। ਮੇਰੇ ਪਿਤਾ ਕੋਲੋਂ ਇਸ ਗੱਲ ਦਾ ਜਵਾਬ ਲਓ। ਬੜੇ ਧਿਆਨ ਨਾਲ ਗੱਲ ਸੁਣਨੀ, ਸਾਰਿਆਂ ਨੇ ਗੱਜ ਕੇ ਆਖੋ ਵਾਹਿਗੁਰੂ। ਉਹਨਾਂ ਦੀ ਸਹੁਰਾ ਉਹਦਾ ਚਾਰ ਬੰਦੇ ਲੈ ਕੇ ਤੋਂ ਉਸ ਅਮੀਰ ਸਿੱਖ ਦੇ ਘਰ ਗਿਆ ਤੇ ਜਾ ਕੇ ਉਹਨੇ ਜਦੋਂ ਦਰਵਾਜ਼ਾ ਖੜਕਾਇਆ, ਅਗਲਾ ਖੁਸ਼ ਹੋ ਗਿਆ। ਉਹਨੇ ਪੁੱਛਿਆ ਵੀ ਹਾਂਜੀ ਦੱਸੋ। ਉਹਨਾਂ ਦੱਸਿਆ ਵੀ ਤੁਹਾਡੀ ਕੁੜੀ ਨੇ ਤੇ ਸਾਡੇ ਟੱਬਰ ਦੀ ਬੇਇੱਜ਼ਤੀ ਕਰਤੀ, ਮੰਗ ਕੇ ਸਾਰੇ ਬਾਜ਼ਾਰ ਚੋਂ, ਅਜੇ ਸਹੁਰੇ ਘਰ ਵਿੱਚ ਵੀ ਨਹੀਂ ਪਹੁੰਚੀ ਤੇ ਮੰਗ ਕੇ ਖਾ ਰਹੀ ਹੈ। ਇਹਦੇ ਕੋਲ ਥੋੜੀ ਜਿਹੀ ਭੁੱਖ ਵੀ ਨਹੀਂ ਜਰੀ ਗਈ, ਇਹਦਾ ਕੀ ਕਾਰਨ? ਉਹ ਕਹਿੰਦੀ ਮੇਰੇ ਬਾਪ ਨੂੰ ਪੁੱਛੋ। ਉਹਦਾ ਬਾਪ ਕਹਿਣ ਲੱਗਾ, ਜੇ ਇਹਦਾ ਉੱਤਰ ਮੈਂ ਤੁਹਾਨੂੰ ਦਿੱਤਾ ਨਾ, ਹੋ ਸਕਦਾ ਤੁਸੀਂ ਕਹੋ ਕਿ ਆਪਣੀ ਲੜਕੀ ਦਾ ਪੱਖ ਕਰਦਾ। ਸਾਡੇ ਪਿੰਡ ਦੇ ਬਾਹਰ ਦੋ ਇਸਤਰੀਆਂ ਰਹਿੰਦੀਆਂ ਇਕੱਠੀਆਂ, ਬੜੀਆਂ ਭਗਤੀ ਵਾਲੀਆਂ, ਉਹਦੇ ਕੋਲ ਚਲ ਜਾਓ, ਉਹ ਤੁਹਾਨੂੰ ਉੱਤਰ ਦੇਣਗੇ ਜੀ। ਉਹ ਸਹੁਰਾ ਜਿਹੜੇ ਬੰਦੇ ਲੈ ਕੇ ਆਇਆ, ਸਾਰੇ ਬੰਦੇ ਲੈ ਕੇ ਉਹਨਾਂ ਬੀਬੀਆਂ ਕੋਲ ਚਲੇ ਗਏ। ਉਹ ਬੀਬੀਆਂ ਨਾਮ ਜਪਣ ਵਾਲੀਆਂ ਸੀਗੀਆਂ ਜੀ। ਜਾ ਕੇ ਜਦੋਂ ਉਹਨਾਂ ਬੀਬੀਆਂ ਨੂੰ ਨਮਸਕਾਰ ਕੀਤੀ, ਉਹਨਾਂ ਕਿਹਾ ਜੀ ਦੱਸੋ। ਕਹਿਣ ਲੱਗਾ ਜੀ ਸਾਡੀ ਨੂੰਹ ਨੇ ਇਸ ਤਰ੍ਹਾਂ ਕੀਤਾ। ਨੂੰਹ ਦੇ ਪਿਓ ਨੂੰ ਪੁੱਛਿਆ ਤੇ ਉਹਨੇ ਕਿਹਾ, ਉਹਨੇ ਸਾਨੂੰ ਤੁਹਾਡੇ ਕੋਲ ਭੇਜ ਦਿੱਤਾ, ਦੱਸੋ ਇਸ ਤਰ੍ਹਾਂ ਸਾਰਿਆਂ ਦੇ ਸਾਹਮਣੇ ਉਤਰ ਕੇ ਤੇ ਪੂਰੇ ਬਾਜ਼ਾਰ ਵਿੱਚ ਹੱਥ ਅੱਡ ਕੇ ਏਡੇ ਵੱਡੇ ਸਰਦਾਰ ਦੀ ਨੂੰਹ ਨੂੰ ਮੰਗਣਾ ਚਾਹੀਦਾ? ਅੱਡ ਕੇ ਆਖੋ
ਵਾਹਿਗੁਰੂ।
ਹੁਣ ਉੱਤਰ ਮਿਲਣ ਲੱਗਾ ਜੀ ਤੀਜੀ ਥਾਂ ਤੋਂ ਜੀ। ਉਹ ਬੀਬੀਆਂ ਜਦੋਂ ਇਹ ਸੁਣਿਆ ਨਾ ਵੀ ਉਹਨੇ ਕੜਾਹ ਪ੍ਰਸ਼ਾਦ ਦੀ ਦੇਗ ਉੱਤਰ ਕੇ ਮੰਗੀ ਆਪ ਤੇ ਛਕੀ, ਤੇ ਬੀਬੀਆਂ ਦੇ ਨੇਤਰਾਂ ਚ, ਦੋਵਾਂ ਦੇ ਨੇਤਰਾਂ ਚ ਜਲ ਆ ਗਿਆ ਤੇ ਗਦ ਗਦ ਹੋ ਗਈਆਂ ਜੀ। ਕਹਿਣ ਲੱਗੀਆਂ, ਸਰਦਾਰਾ ਗੁਰੂ ਘਰ ਦੀ ਕੜਾਹ ਪ੍ਰਸ਼ਾਦ ਦੀ ਤੈਨੂੰ ਕੀ ਮਹਿਮਾ ਦੱਸੀਏ? ਕਹਿਣ ਲੱਗੇ, ਕੀ ਮਹਿਮਾ ਦੱਸੀਏ? ਉਹ ਕਹਿੰਦਾ ਕਿਉਂ? ਕਹਿਣ ਲੱਗੀ, ਇਸ ਜਨਮ ਚ ਭਗਤੀ ਕੀਤੀ ਗੁਰੂ ਦੀ ਕਿਰਪਾ ਨਾਲ, ਤਾਂ ਸਾਨੂੰ ਇਸ ਗੱਲ ਦਾ ਪਤਾ ਲੱਗਾ, ਤੈਨੂੰ ਦੱਸਣ ਲੱਗੇ ਹਾਂ। ਅਸੀਂ ਦੋਵੇਂ ਇੱਕੋ ਪਰਿਵਾਰ ਵਿੱਚ ਪੈਦਾ ਹੋਈਆਂ ਤੇ ਸਕੀਆਂ ਭੈਣਾਂ, ਤੇ ਸਾਡੇ ਦੋਵਾਂ ਦਾ ਜਿਹੜਾ ਪਿਛਲਾ ਜਨਮ ਸੀ ਉਹ ਕੁੱਤੀਆਂ ਦਾ ਸੀ। ਕਹਿਣ ਲੱਗੀ, ਉਹਨਾਂ ਦੱਸੀ ਗੱਲ ਜੀ। ਇਹ ਸੇਵਾ ਪੰਥੀ ਮਹਾਂਪੁਰਖ ਹੋਏ ਦੁੱਖ ਪੰਜਨ ਜੀ, ਉਹਨਾਂ ਗੱਲ ਸੁਣਾਈ ਸੀ ਸੰਗਤ ਨੂੰ। ਅਸੀਂ ਰਸਤੇ ਚ ਸਾਂ ਤੇ ਕੋਈ ਗੁਰੂ ਕਾ ਪਿਆਰਾ ਗੁਰਦੁਆਰੇ ਆਉਣ ਦਿਆ ਸੀਗਾ ਜੀ। ਉਹਦੇ ਹੱਥ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਸੀ, ਉਹਨੂੰ ਆ ਗਿਆ ਸਾਡੇ ਤੇ ਤਰਸ। ਉਹਨੇ ਉਸ ਦੇਗ ਦਾ ਦੋ ਕਿਣਕੇ ਕੱਢੇ, ਇੱਕ ਮੈਨੂੰ ਪਾਤਾ ਇੱਕ ਇਹਨੂੰ ਪਾਤਾ ਜੀ। ਉਸ ਕੜਾਹ ਪ੍ਰਸ਼ਾਦ ਦੀ ਮਹਿਮਾ ਇਹ ਨਹੀਂ, ਹੋ ਸਕਦਾ ਕਈ ਜਨਮ ਧਾਰ ਕੇ ਸਾਨੂੰ ਮਨੁੱਖਾ ਸਰੀਰ ਮਿਲਦਾ, ਕੁੱਤੀਆਂ ਦੇ ਸਰੀਰ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਪੈ ਗਈ ਤੇ ਸਾਨੂੰ ਉਹਦੇ ਪ੍ਰਤਾਪ ਨਾਲ ਮਨੁੱਖਾ ਸਰੀਰ ਮਿਲਿਆ, ਮਨੁੱਖਾ ਸਰੀਰ ਜੀ, ਫਿਰ ਮਿਲਿਆ ਮਨੁੱਖਾ ਸਰੀਰ ਤੇ ਕੜਾਹ ਪ੍ਰਸ਼ਾਦ ਦੀ ਕੀ ਮਹਿਮਾ ਕਰੀਏ? ਕਹਿਣ ਲੱਗੇ, ਕੀ ਮਹਿਮਾ ਕਰੀਏ? ਫਿਰ ਉਹਨਾਂ ਦੱਸਿਆ, ਸਾਨੂੰ ਤੇ ਅਚਨਚੇਤ ਮਿਲ ਗਿਆ, ਸਾਨੂੰ ਨਹੀਂ ਸੀ ਪਤਾ ਵੀ ਗੁਰੂ ਘਰ ਦੀ ਦੇਗ ਦੀ ਇੰਨੀ ਮਹਾਨਤਾ, ਸਾਨੂੰ ਤੇ ਅਚਨਚੇਤ ਮਿਲ ਗਿਆ। ਉਹ ਕਿੰਨੀ ਭਾਗਾਂ ਵਾਲੀ ਤੁਹਾਡੀ ਨੂੰਹ ਹੈ, ਉਹਨੇ ਆਪ ਮੰਗ ਕੇ ਛਕਿਆ। ਕਹਿਣ ਲੱਗੇ, ਉਹਦਾ ਸਹੁਰਾ ਬੜਾ ਸ਼ਰਮਿੰਦਾ ਹੋਇਆ। ਉਹਨਾਂ ਬੀਬੀਆਂ ਕਿਹਾ, ਤੁਹਾਡੀ ਨੂੰਹ ਭਾਗਾਂ ਵਾਲੀ ਜਿਹੜੀ ਏਡੀ ਸਮਤ ਵਾਲੀ ਹੈ। ਮੇਰੇ ਦਾਸ ਦੇ ਕਹਿਣ ਦਾ ਭਾਵ ਇਹ ਸੀ ਸੰਗਤ ਜੀ, ਗੁਰੂ ਘਰ ਵਿੱਚ ਕੋਈ ਵੀ ਮਰਜ਼ਾਦਾ ਜਿਹੜੀ ਉਹ ਨਜਾਇਜ਼ ਨਹੀਂ ਹੈਗੀ, ਗਲਤ ਨਹੀਂ ਹੈਗੀ ਜੀ। ਹਰ ਗੱਲ ਤੇ ਖੰਡਨ ਕਰ ਦੇਣਾ ਜੀ। ਜਿਨ੍ਹਾਂ ਨੂੰ ਮਹਿਮਾ ਦਾ ਪਤਾ ਉਹ ਇਹ ਗੱਲ ਜਾਣਦੇ ਜੀ। ਜਦੋਂ ਤੁਸੀਂ ਗੁਰੂ ਸਾਹਿਬ ਦੀ ਕਰੋਗੇ ਨਾ ਪਰਿਕਰਮਾ, ਤੁਹਾਡੇ ਚਰਨ ਸਫਲੇ ਹੋਣਗੇ ਜੀ। ਹਾਂਜੀ, ਪੁਰਾਤਨ ਸਿੱਖ ਤੇ ਚਾਰ ਚਾਰ ਪਰਿਕਰਮਾ ਕਰਦੇ ਹੁੰਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜੀ। ਪਿਸ਼ੌਰ ਤੋਂ ਆਈ ਸੰਗਤ, ਉਹਨਾਂ ਚਾਰ ਵਾਹਿਗੁਰੂ ਸਾਰਿਆਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਆਲੇ ਦੁਆਲੇ ਪਰਿਕਰਮਾ ਕੀਤੀ ਜੀ। ਹਾਂਜੀ,
ਉਸਤਤ ਅਨਕ ਪ੍ਰਕਾਰ ਉਚਰ ਹੈ
ਤੇ ਬੜੇ ਪ੍ਰਕਾਰ ਨਾਲ ਉਸਤਤ ਕੀਤੀ ਸੱਚੇ ਪਾਤਸ਼ਾਹ ਦੀ, ਬੜੀ ਉਸਤਤ ਕੀਤੀ ਮਹਾਰਾਜ, ਬੜੀ ਕਿਰਪਾ ਕੀਤੀ, ਸਾਨੂੰ ਤੁਹਾਡੇ ਦਰਸ਼ਨ ਹੋ ਗਏ, ਸਾਡੇ ਵਾਸਤੇ ਤੁਸੀਂ ਇੱਥੇ ਰੁਕੇ। ਤੁਸੀਂ ਵੀ ਸਾਰੇ ਆਖੋ ਧੰਨ ਸੋ ਵੇਲਾ ਜਿੱਤ ਦਰਸ਼ਨ ਕਰਨਾ, ਦਰਸ਼ਨ ਕਰਨਾ
ਸੋ ਵੇਲਾ ਜਿੱਤ
ਦਰਸ਼ਨ ਕਰਨਾ, ਦਰਸ਼ਨ ਕਰਨਾ। ਮਹਾਰਾਜ ਬੜੀ ਕਿਰਪਾ ਕੀਤੀ, ਸਾਨੂੰ ਤੁਸੀਂ ਖੁੱਲੇ ਦਰਸ਼ਨ ਦਾਰੇ ਬਖਸ਼ਿਸ਼ ਕੀਤੇ। ਹਾਂਜੀ,
ਮਨ ਭਾਵਤ ਸਤਿਗੁਰ ਬਰਦੀਨੇ,
ਜੋ ਜੋ ਜਿੰਨੇ ਜਿੰਨੇ ਮੰਗਿਆ ਗੁਰੂ ਸਾਹਿਬ ਨੇ ਉਹੋ ਜੀ ਦਾਤ ਉਹਨੂੰ ਦੇ ਦਿੱਤੀ ਜੀ। ਹਾਂਜੀ,
ਤਿੰਨ ਕੀ ਕਾਲ ਪ੍ਰੇਮ ਯੁੱਤ ਚੀਨੇ,
ਮਹਾਰਾਜ ਨੇ ਵੇਖਿਆ ਬੜੇ ਪਿਆਰ ਨਾਲ ਪਿਸ਼ਾਵਰ ਤੋਂ ਚੱਲੇ ਨੇ ਵਾਹਿਗੁਰੂ, ਪਿਸ਼ੌਰ ਤੋਂ ਦਰਸ਼ਨਾਂ ਵਾਸਤੇ ਆ ਰਹੇ ਨੇ ਤੇ ਹੁਣ ਆਏ ਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਕਾਲ ਸਫਲੀ ਕੀਤੀ ਜੀ ਸਾਰਿਆਂ ਦੀ। ਹਾਂਜੀ,
ਮਿਲੇ ਬਹੁਤ ਦਿਨ ਖੋਜਤ ਆਏ,
ਹਾਂਜੀ
ਸ਼ਰਮਤ ਭਏ ਪੁਨ ਦਰਸ਼ਨ ਪਾਏ,
ਹਾਂਜੀ
ਗੁਰ ਕਹਿ ਦੀਨ ਸਤੀਰ ਦਿਲਾਸਾ,
ਸੱਚੇ ਪਾਤਸ਼ਾਹ ਨੇ ਦਿਲਾਸਾ ਦਿੱਤਾ ਸੰਗਤ ਨੂੰ। ਮਹਾਰਾਜ ਕਹਿੰਦੇ ਵੇਖੋ ਤੁਸੀਂ ਕਿੱਡੇ ਚੰਗੇ, ਕਈ ਦਿਨਾਂ ਤੋਂ ਤੁਰੇ ਅੱਜ ਪਹੁੰਚੇ ਹੋ ਗੁਰੂ ਘਰ ਵਿੱਚ, ਤੁਹਾਡੇ ਵੱਡੇ ਭਾਗ। ਹਾਂਜੀ,
ਕਿਰਪਾ ਦ੍ਰਿਸ਼ਟ ਦੇਖਤ ਚਹੁੰ ਪਾਸਾ,
ਗੱਜ ਕੇ ਆਖੋ ਵਾਹਿਗੁਰੂ। ਜਦੋਂ ਆਪਾਂ ਇੱਥੇ ਆ ਕੇ ਬਹਿ ਜਾਂਦੇ ਨਾ ਤੇ ਧਿਆਨ ਨਾ ਰਿਹਾ ਕਰੀਏ, ਮਹਾਰਾਜ ਸਾਰਿਆਂ ਵੱਲ ਕਿਰਪਾ ਦ੍ਰਿਸ਼ਟੀ ਪਾ ਕੇ ਵੇਖਦੇ ਜੀ, ਸਾਰਿਆਂ ਵੱਲ ਜੀ। ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰੀ ਸੰਗਤ ਵੱਲ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ ਜੀ, ਮਿਹਰ ਕੀਤੀ ਸਾਰਿਆਂ ਉੱਤੇ। ਹਾਂਜੀ,
ਇਤਨੇ ਮਿਹ ਰਾਕਸ ਇੱਕ ਆਵਾ,
ਹਾਂਜੀ
ਇੱਕ ਪ੍ਰਭਾਵ ਕੋ ਸੀਸ ਨਵਾਵਾ,
ਗੱਜ ਕੇ ਆਖੋ ਵਾਹਿਗੁਰੂ। ਉਹ ਪਿਸ਼ੌਰ ਦੀ ਸੰਗਤ ਤੇ ਬੈਠੀ ਸੀ, ਇੰਨੇ ਚਿਰ ਨੂੰ ਨਾ ਜੀ ਇੱਕ ਕਿਸਾਨ ਆਇਆ ਜੀ, ਉਧਰੋਂ ਲੰਘ ਰਿਹਾ ਸੀਗਾ ਜੀ। ਹਾਂਜੀ,
ਨਿਕਟ ਖੇਤ ਮੈਂ ਲਾਗਲ ਵਾਹਤ,
ਲਾਗੇ ਇੱਕ ਬੰਨੇ ਕਿਤੇ ਖੇਤ ਸੀਗਾ ਜੀ ਥੋੜੀ ਦੂਰੀ ਤੇ, ਉਹ ਥੋੜੀ ਦੂਰੀ ਤੇ ਹੱਲ ਵਾਹ ਰਿਹਾ ਸੀ ਤੇ ਉਹਨੂੰ ਪਤਾ ਲੱਗਾ ਵੀ ਕੋਈ ਮਹਾਂਪੁਰਸ਼ ਆਏ ਨੇ ਇੱਥੇ ਜੀ। ਉਹਨੇ ਸਾਰਾ ਕੰਮ ਛੱਡਿਆ, ਉਹਦੇ ਵੇਖੋ ਭਾਗ ਜਾਗਣੇ ਸੀ, ਸਾਰਾ ਕੰਮ ਉਹਨੇ ਛੱਡਿਆ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਆ ਕੇ ਮੱਥਾ ਟੇਕਿਆ ਜੀ। ਉਹਨੇ ਤੁਸੀਂ ਵੀ ਟੇਕੋ, ਆਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਉਸ ਕਿਸਾਨ ਨੇ ਆ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਸਤਿਗੁਰੂ ਜੀ ਨੂੰ। ਹਾਂਜੀ,
ਨਰਗਨ ਪਿਖ ਕਰ ਦਰਸ ਉਮਾਹਤ,
ਕਿਉਂ ਮਨੁੱਖਾਂ ਨੂੰ ਵੇਖ ਕੇ ਸੰਗਤ ਨੂੰ ਵੇਖ ਕੇ ਉਹਦੇ ਅੰਦਰ ਦਰਸ਼ਨ ਦੀ ਭਾਵਨਾ ਪੈਦਾ ਹੋ ਗਈ ਸੀ। ਇੱਕ ਗੱਲ ਚੇਤਾ ਰੱਖੋ, ਸਤਿਗੁਰੂ ਜੀ ਦੇ ਦਰਸ਼ਨ ਨਹੀਂ ਹੋਏ ਤੇ ਕੱਲੀ ਸੰਗਤ ਦੇ ਵੀ ਦਰਸ਼ਨ ਹੋ ਗਏ, ਇਹ ਵੀ ਵੱਡੇ ਭਾਗਾਂ ਦੀ ਗੱਲ ਜੀ। ਕਈ ਵਾਰ ਦਰਬਾਰ ਸਾਹਿਬ ਵਿੱਚ ਜਾਓ ਤੇ ਅੰਦਰ ਜਾਣ ਦਾ ਨਹੀਂ ਵੀ ਮੌਕਾ ਮਿਲਦਾ, ਕਿਉਂ ਸੰਗਤ ਬਹੁਤ ਜ਼ਿਆਦਾ ਆਉਂਦੀ, ਕਿਸੇ ਕੋਲ ਸਮਾਂ ਥੋੜ੍ਹਾ ਹੁੰਦਾ ਜੀ। ਪਰ ਜੇ ਗੁਰੂ ਰਾਮਦਾਸ ਜੀ ਦੇ ਘਰ ਦੀ ਸੰਗਤ ਦੇ ਵੀ ਦਰਸ਼ਨ ਹੋ ਗਏ, ਇਹ ਵੀ ਬੜੀ ਵੱਡੀ ਗੱਲ ਹੈ ਜੀ। ਸੰਗਤ ਦੇ ਦਰਸ਼ਨ ਕੀਤੇ, ਸੰਗਤ ਦੇ ਦਰਸ਼ਨਾਂ ਨਾਲ ਹੋਇਆ ਭਲਾ ਤੇ ਉਹਨੂੰ ਗੁਰੂ ਜੀ ਦੇ ਵੀ ਦਰਸ਼ਨ ਹੋ ਗਏ ਜੀ। ਹਾਂਜੀ,
ਤੱਕਰ ਹਮਾਰੇ ਕਰਤੇ ਆਈ,
ਤੇ ਫਿਰ ਉਹਨੇ ਕਿਹਾ ਤੱਕਰ ਹਮਾਰੇ ਕਰਤੇ ਆਈ, ਗੱਜ ਕੇ ਆਖੋ ਵਾਹਿਗੁਰੂ। ਉਹਨੇ ਸੁਣਿਆ ਹੀ ਕਿਤੇ ਵੀ ਮਹਾਂਪੁਰਸ਼ਾਂ ਕੋ ਖਾਲੀ ਹੱਥ ਨਹੀਂ ਜਾਣਾ ਚਾਹੀਦਾ, ਤੇ ਉਹਦੇ ਘਰੋਂ ਨਾ ਲੱਸੀ ਆਈ ਹੈਗੀ ਜੀ। ਉਹ ਲੱਸੀ ਮਹਾਰਾਜ ਅੱਗੇ ਰੱਖਤੀ, ਮਹਾਰਾਜ ਸੱਚੇ ਪਾਤਸ਼ਾਹ ਇਹ ਲੱਸੀ ਮੇਰੇ ਘਰੋਂ ਆਈ ਹੈ। ਹਾਂਜੀ,
ਕਰੋ ਆਪ ਪੀ ਪਾਨ ਮੰਗਾਈ,
ਤੇ ਸੱਚੇ ਪਾਤਸ਼ਾਹ ਮੇਰੀ ਬੇਨਤੀ ਆ, ਲੱਸੀ ਛਕ ਲੋ ਤੁਸੀਂ। ਹਾਂਜੀ,
ਗੁਰ ਤਬ ਕਰਿਓ ਭਾਵ ਸੁਬਹੇਰਾ,
ਹਾਂਜੀ
ਤੂੰ ਪਾਨ ਕਰੋ ਇਸ ਬੇਰਾ।
ਹੁਣ ਲੱਸੀ ਸੀ ਥੋੜੀ ਜੀ, ਇੱਕ ਬੰਦੇ ਦੇ ਪੀਣ ਜੋਗੀ, ਉਹਦੇ ਜੋਗੀ ਆਈ ਸੀਗੀ ਜੀ। ਮਹਾਰਾਜ ਨੇ ਵੇਖਿਆ ਵੀ ਲੱਸੀ ਥੋੜੀ ਹੈ ਤੇ ਭਾਵਨਾ ਬੜੀ ਹੈ ਦੀਦੀ, ਤੇ ਇਹਨੂੰ ਵੀ ਪਿਆਸ ਲੱਗੀ ਹੋਏਗੀ। ਗੁਰੂ ਸਾਹਿਬ ਉਸ ਕਿਸਾਨ ਨੂੰ ਕਹਿਣ ਲੱਗੇ महाराज कहिंदे भाई ये लस्सी तू ही पी ला, कहन लगे तू आप ही पी ला ये लस्सी। हां जी
सुन पप पयो पाप ही पियो।
पर ओ फिर उन्हें बेनती की नहीं महाराज कृपा करो ए लस्सी तुसी पियो, मेरी हिरदे दी इच्छा है ए लस्सी तुसी पियो महाराज। हां जी
कृपा दृष्ट मैं पेखत जियो।
ते गज के आखो वाहेगुरु। वेख लो पता नहीं उन्हें कदी महिमा सुनी ही कि नहीं सुनी ही, बस ओनू पता लगा भी गुरु जी आए तो लस्सी लैके पहुंच गया जी। पता नहीं अगे कदी सुनिया ही कि नहीं उन्हें जी, अगे कदी दर्शन होए ही कि नहीं होए जी। महाराज आप कृपा करो ते लस्सी तू ही छक लो। हां जी
बार बार कह राह कर रहे हो।
उन्हें बार बार बेनती की, महाराज कहते ना भाई ये तेरे नौके दी है, तेरे वास्ते आई करो नाले तेनू भुख प्यास लगी तू छक ला। ओ कहिंदा महाराज भुख प्यास ते तुहाडे दर्शन करके उतर गई है ते हुण तुसी छको सच्चे पातशाह। हां जी
तब सतगुर सिखन को कहयो।
फिर गुरु साहब ने सिखा नू आए गल आखी जी। हां जी
तकर पान की नस तस्बेरी।
गज के आखो वाहेगुरु। महाराज ने सवाई जी आप छकी ते सारी संगत विचो लस्सी वरताई जी, थोड़ी जी लस्सी जी। असल विच वस्तु थोड़ी होवे ज्यादा होवे एदा मतलब नहीं, गल ते दिल वड्डा होण दी हुंदी जी। हां जी ओ है ते थोड़ी ही की जी, पर ओ सारी संगत च गुरु साहब ने वरताई ते आप भी छकी जी। ते एक गल चेता रखो, गुरु साहब दा नाओ लो नाम ते किहे वस्तु विच भी तोट नहीं आएगी जी। बड़िया बरकतां च गुरु घर विच बड़िया बरकतां, सारी संगत ने भी छकी ते उन्हें भी थोड़ी जी छकी जी ते गुरु साहब ने भी छकी जी। हां जी
संगत त्रिकता त्रिखा मिटाए बढ़ेरी।
संगत सारी ने छकी, सारी संगत खुश हो गई जी। हां जी
राहक सो तब सतगुर प्राही।
ते हुण सारे सावधान हो वो हाथ जोड़ो आखो धन गुरु तेग बहादुर साहब जी।
धन श्री गुरु तेग बहादुर साहब जी।
धन धन श्री गुरु तेग बहादुर साहब जी महाराज।
धन श्री गुरु तेग बहादुर साहब जी महाराज।
ओने प्यार नाल भावना नाल थोड़ी जी लस्सी प्याई ना जी ते सच्चे पातशाह महाराज ने वचन कीता जी फिर जी। हां जी
दुगद रहे बहुत तव कर माही।
ते गज के आखो वाहेगुरु। महाराज कहंदे भाई किसाना तू गुरु नानक साहब दी संगत दा कीता सत्कार, अज तो बाद तेरे घर विच दुध दी कमी नहीं रहेगी। कहन लगे दुध दी कोई कमी नहीं रहेगी। हां जी
थुरे नहीं कब होए कनेरे।
ते थुरे नहीं कब होए कनेरे, कदी भी तोट नहीं आएगी, कदी भी तोट नहीं आएगी। कनेरा दुध तेरे घर रहा करेगा जी, कनेरा दुध तेरे घर रहा करेगा। हां जी
सात संगत सेवी इस बेरे।
क्यों तू बड़े लोड़ ते संगत दी सेवा कीती। ते मैं आप जी नू एक बचन सुनावा, कल परसों सिंह साहब ने मैनू आप बचन सुनाया, ज्ञानी जसवंत सिंह होना जेड़े मंजी साहब कथा करदे जी। और तो पहला मैनू एहो बचन गुरमुखा सुनाया ते मैं पहला भी ओ बचन तुहानू सुनाया सी, कल परसों तो ना आप सुनाया जी। अहीं उन्हां दे घर गए, कहन लगे बाबा ठाकुर सिंह जी साडे घर आए, मेरे घर पत्नी नहीं मेरी है नहीं सी, वह टीचर सी स्कूल सी, मैं नंगे पैरी चा नाल भज्या फिरा भी बाबा जी आए जी, घर विच गरीबी ही। ते बाबा जी आके बह गए ते उन्हां सिंघां नूं कहा भी इहनू ज्ञानी नूं ना पुछियो तो जिन्ना दुध हैगा लै आओ जी। वह पतीले च थोड़ा जा दुध सी, बाबा जी कहिंदे विच्चे मलाई लो ते ज्ञानी नूं नहीं कुछ कहना, खंड लो ते दुध विच घोलो। वह दुध च घोल दित्ती जी, बाबा जी ने भी छकिया ते सिंघां भी छकिया जी। हां जी ते उहदे तों बाद ना जी दुध छक के हथ धो के सिंघां नूं कहिंदे सिंघो अरदास करो इस ज्ञानी दे घर दुध दी कमी ना रहे। कहन लगे कट के आखो वाहेगुरू
वाहेगुरू,
ना माया दी ना दुध दी जी। ते जदों उन्हां बचन सुनाया मैं कहा ज्ञानी जी अगली गल बाद चो सुनायो, पहला सानू भी दुध पियाओ है, तुहानू महापुरखां आख्या तुहाडे घर ते दुध दी कमी नहीं होनी चाहीदी जी। ओ कहिंदे सच्ची मुच्ची कोई कमी नहीं है जी, ਤੇ ਭਰ ਭਰ ਕੇ ਅਸੀਂ ਵੀ ਗਲਾਸ ਦੁੱਧ ਦੇ ਪੀ ਕੇ ਆਏ ਜੀ ਉੱਥੋਂ ਜੀ। ਬਚਨ ਵੇਖੋ ਜੀ, ਇਹ ਸਾਧੂਆਂ ਦਾ ਬਚਨ ਹੀ ਹੁੰਦਾ ਸੰਗਤ ਜੀ, ਤੇ ਬਚਨ ਹੀ ਤਾਰ ਦਿੰਦਾ ਜੀ। ਉਹ ਕਹਿੰਦੇ ਭਰਾਵਾ ਸਾਨੂੰ ਨੀ ਉਹ ਪਤਾ ਲੱਗਦਾ ਕਿਧਰੋਂ ਆ ਜਾਂਦਾ ਕਿਧਰੋਂ ਵਰਤ ਜਾਂਦਾ, ਅੱਜ ਤੱਕ ਉਸੇ ਤਰ੍ਹਾਂ ਹੀ ਵਰਤ ਰਹੀ ਮੇਰ ਜੀ। ਉਹ ਗੁਰੂ ਸਾਹਿਬ ਨੇ ਉਸ ਕਿਸਾਨ ਨੂੰ ਕਿਹਾ, ਮਹਾਰਾਜ ਕਹਿੰਦੇ ਤੇਰੇ ਘਰ ਦੁੱਧ ਦੀ ਕਮੀ ਨਹੀਂ ਹੋਏਗੀ। ਗੁਰਮੁਖੋ, ਗਰੀਬਾਂ ਦੇ ਘਰ ਤੇ ਦੁੱਧ ਥੁੜ ਸਕਦਾ, ਅਮੀਰਾਂ ਦੇ ਘਰ ਦੁੱਧ ਨਹੀਂ ਮੁੱਕਦਾ ਜੀ। ਭਾਵ ਇਸ ਬਚਨ ਨਾਲ ਗੁਰੂ ਸਾਹਿਬ ਨੇ ਅਮੀਰੀ ਦਿੱਤੀ ਜੀ ਉਹਨੂੰ ਜੀ, ਬਾਰੀ ਧਨ ਪਦਾਰਥ ਦੇ ਦਿੱਤੇ ਜੀ। ਹਾਂਜੀ,
ਇਮ ਸੰਗਤ ਕੋ ਕਰ ਸਨਮਾਨ,
ਹਾਂਜੀ,
ਤਹਿਤੇ ਸਤਿਗੁਰ ਕੀਨ ਪਿਆਨ।
ਇਸ ਤਰੀਕੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਕਿਸਾਨ ਨੂੰ ਆਖਿਆ। ਮਹਾਰਾਜ ਕਹਿੰਦੇ ਭਾਈ, ਜਿਹੜਾ ਸੰਗਤ ਦਾ ਕਰਦਾ ਮਾਨ ਸਨਮਾਨ, ਉਹਨੂੰ ਗੁਰੂ ਘਰੋਂ ਬੜੇ ਭਾਗ ਲੱਗਦੇ, ਬੜੇ ਭਾਗ ਲੱਗਦੇ। ਇਸ ਕਰਕੇ ਸੰਗਤ ਦੀ, ਸੰਗਤ ਦੀ ਸੇਵਾ ਕਰਿਆ ਕਰੋ। ਮੈਂ ਵੇਖੋ ਕਿੱਡਾ ਮੂਰਖ ਆ, ਸੰਗਤ ਨੂੰ ਕਹਿੰਦਾ ਸੰਗਤ ਦੀ ਸੇਵਾ ਕਰਿਆ ਕਰੋ, ਸਾਨੂੰ ਤੁਹਾਡੀ ਸੇਵਾ ਕਰਨੀ ਚਾਹੀਦੀ ਸਗੋਂ ਦੀ। ਹਾਂਜੀ, ਸੰਗਤ ਦੀ ਸੇਵਾ ਕਰਨ ਵਾਲਿਆਂ ਨੂੰ ਬੜੇ ਭਾਗ ਲੱਗਦੇ, ਬੜਾ ਹੀ ਫਲ ਲੱਗਦਾ। ਮਹਾਰਾਜ ਉਹ ਕਹਿੰਦੇ ਨੀ ਸਿਆਣੇ ਵੀ ਗੁਰੂ ਵੀ ਵਿਸਵੇ ਤੇ ਸੰਗਤ ਇੱਕੀ ਵਿਸਵੇ। ਮਹਾਰਾਜ ਨੇ ਸੰਗਤ ਆਪਣੇ ਤੋਂ ਵੀ ਵੱਡੀ ਰੱਖੀ ਜੀ, ਵਿੱਚ ਸੰਗਤ ਹਰ ਪ੍ਰਭ ਹਾਂਜੀ ਵਸੈ ਜੀ। ਉਹ ਬਾਣੀ ਤੇ ਹੋਣੀ ਚਾਹੀਦੀ ਹੈ, ਤੇ ਬੜੀ ਪ੍ਰਚਲਿਤ ਪੰਕਤੀ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਉਹ ਸੰਗਤ ਵਿੱਚ ਵਾਹਿਗੁਰੂ ਜੀ ਵੱਸਦੇ, ਪਰਮੇਸ਼ਰ ਜੀ ਵੱਸਦੇ ਨੇ। ਇਸ ਕਰਕੇ ਗੁਰੂ ਸਾਹਿਬ ਦੀ ਮਿਹਰ ਹੋਈ, ਕਿਰਪਾ ਹੋਈ, ਉਹ ਕਿਸਾਨ ਦੇ ਘਰ ਅੱਜ ਤੱਕ ਦੁੱਧ ਦੀ ਕਮੀ ਨਹੀਂ ਹੈਗੀ ਜੀ, ਖੁੱਲਾ ਖਾਂਦੇ ਜੀ, ਖੁੱਲਾ ਜੀ। ਹਾਂਜੀ, ਵੇਖ ਲਓ ਥੋੜ੍ਹੀ ਜਿਹੀ ਲੱਸੀ ਪਿਆਈ ਜੀ। ਅੱਗੇ ਵੀ ਮੈਂ ਬੜੀ ਵਾਰੀ ਬਚਨ ਆਪ ਜੀ ਨਾਲ ਸਾਂਝਾ ਕੀਤਾ, ਭਾਈ ਵੀਰ ਸਿੰਘ ਜੀ ਨੇ ਗੁਰਮੁਖ ਸਿੱਖਿਆ ਕਿਤਾਬ ਵਿੱਚ ਲਿਖਿਆ ਜੀ, ਇੱਕ ਮਹਾਂਪੁਰਸ਼ ਲੁਧਿਆਣੇ ਦੇ ਖੇਤ ਵਿੱਚ ਪਹੁੰਚਿਆ ਤੇ ਉਹਨੇ ਕਿਸਾਨ ਨੂੰ ਆਖਿਆ ਪਾਣੀ ਪਿਆ, ਉਹਦੇ ਕੋਲ ਲੱਸੀ ਹੀ, ਉਹਨੇ ਲੱਸੀ ਮਹਾਂਪੁਰਖਾਂ ਦੇ ਅੱਗੇ ਰੱਖ ਦਿੱਤੀ ਵੀ ਲਓ ਲੱਸੀ ਛਕੋ। ਉਹ ਕਹਿੰਦੇ ਵੀ ਤੂੰ ਲੱਸੀ ਕਿਉਂ ਦਿੱਤੀ? ਉਹ ਕਹਿੰਦਾ ਮਹਾਂਪੁਰਖੋ, ਤੁਹਾਡੇ ਦਰਸ਼ਨ ਕਰਕੇ ਮੈਨੂੰ ਠੰਡ ਪੈ ਗਈ ਹੈ, ਮੇਰੇ ਕੋਲ ਜੋ ਕੀਮਤੀ ਹੀ ਮੈਂ ਤੁਹਾਨੂੰ ਦੇ ਦਿੱਤਾ। ਉਹ ਮਹਾਂਪੁਰਖ ਹੋਏ ਖੁਸ਼ ਰੱਬ ਦੇ ਪਿਆਰੇ, ਉਹ ਕਹਿੰਦੇ ਅੱਖਾਂ ਬੰਦ ਕਰ, ਜੋ ਤੇਰੇ ਕੋਲ ਕੀਮਤੀ ਤੂੰ ਸਾਨੂੰ ਦਿੱਤਾ, ਜੋ ਸਾਡੇ ਕੋਲ ਕੀਮਤੀ ਅਸੀਂ ਤੈਨੂੰ ਦੇਣ ਲੱਗੇ ਹਾਂ ਜੀ। ਕਹਿੰਦੇ ਅੱਖਾਂ ਬੰਦ ਕਰ, ਉਹਨੇ ਅੱਖਾਂ ਬੰਦ ਕਰ ਲਈਆਂ, ਪੰਜ ਵਾਰੀ ਉਹਦੇ ਕੋਲੋਂ ਵਾਹਿਗੁਰੂ ਬੁਲਾਇਆ ਜੀ, ਕਹਿੰਦੇ ਬੋਲ ਵਾਹਿਗੁਰੂ,
ਵਾਹਿਗੁਰੂ।
ਉਹਨੇ ਬੋਲਿਆ ਵਾਹਿਗੁਰੂ, ਪੰਜ ਵਾਰ ਬੋਲਿਆ, ਕਹਿਣ ਲੱਗੇ ਜੋ ਮੇਰੇ ਕੋਲ ਕੀਮਤੀ ਮੈਂ ਤੈਨੂੰ ਦੇ ਦਿੱਤਾ। ਹਾਂਜੀ, ਉਹ ਬੰਦੇ ਦੀ ਅਵਸਥਾ ਵੱਡੀ ਬਣ ਗਈ ਜੀ। ਸੋ ਸੰਗਤ ਜੀ, ਗੁਰੂ ਘਰ ਵਿੱਚ ਸਦਾ ਹੀ ਰਹਿਮਤਾਂ, ਗੁਰੂ ਘਰ ਵਿੱਚ ਸਦਾ ਬਖਸ਼ਿਸ਼ਾਂ ਹਨ। ਸੱਚੇ ਪਾਤਸ਼ਾਹ ਮਿਹਰ ਕਰਨ, ਭੁੱਲਾਂ ਚੁੱਕਾਂ ਦੀ ਖੀਮਾ, ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ,
ਵਾਹਿਗੁਰੂ ਜੀ ਕੀ ਫਤਿਹ।